साहिब जी वडहंस महला तीजा रोवहि पुरे विशुनिया मैं पुर सचड़ा है सदा नली जिनी चलन सही जाने सदगुर सेव है नाम संभाली रो है प्रभु विशुनिया मैं पुर सचड़ा है सदा नाली जिनी चलन सही जाने सदगुर सेव है नाम संभाली सदा नाम संभाली सतगुर है नाली सतगुर सेव सुख पाया सब दी काल मार सचुर तार फिर आवन जान ना हुआ सच्चा साहिब सच्ची नाई वेखा नबर निहाली रो वहे बुरहे विशुनिया मैं बिर सचड़ा है सदा नाली सच्चा साहिब सच्ची नाई वेखा नबर निहाली रो वहे बुरहे विशुनिया मैं बिर सचड़ा है सदा नाली
वाहिगुरु जी का खालसा भगत वशल पतत पावन कृपा सिंध रबी ज्ञान दे सागर सर्ब सांझी वालता दे मुजस्मे साहिब सतगुरु श्री गुरु ग्रंथ साहिब पातशाह जी दी पावन हजूरी अंदर दीवान स्थान गुरद्वारा श्री मंजी साहब श्री अमृतसर साहब देश विदेश विच जुड़ बैठी गुरु प्यारी गुरु सवारी साध संगत जीओ सतगुरां ने महान बख्शिश कीती है गुरु नानक जोत दे नौवें वारस त्याग वैराग अते अनुराग दे मुजस्मे धर्म दी चादर साहिब सतगुरु श्री गुरु तेग बहादुर साहिब पातशाह जी का 400 साल प्रकाश गुरपुरब बड़ी ही श्रद्धा भावना सहित जिथे सारे संसार भर विच मनाया जा रहा है उत्थे श्रोमणी गुरद्वारा प्रबंधक कमेटी वालों सचखंड श्री दरबार साहिब अते आप सारिया संगतां दे सहयोग सदका अमृतसर साहब की पावन धरती ते जिथे 1621 नूं मेरे पीरी दे मालक साहिब सतगुरु गुरु हरगोबिंद साहिब पातशाह अते सत्कारयोग माता नानकी जी की पावन कुख तों सतगुरु गुरु तेग बहादुर साहब जी का प्रकाश गुरु के महल विखे होया सी अज बड़ी ही श्रद्धा भावना सहित जिथे सतगुरु जी दे प्रकाश स्थान गुरद्वारा गुरु के महल साहब उत्थे श्री अखंड पाठ साहब जी दी संपूर्णता होनी है उत्थे धन धन साहिब सतगुरु श्री गुरु ग्रंथ साहिब पातशाह जी ने जो सानू त्रुट के अमृत वेले सचखंड श्री हरिमंदर साहब तो मुख वाक बख्शिश कीते हन आप जी ने सतगुरु जी का पारोपकारी इतिहास पावन मुख वाक दी विचार 9 बजे तक सरवण करनी है ਇਸੇ ਤਰ੍ਹਾਂ 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਅਤੇ ਸਤਿਗੁਰੂ ਜੀ ਦੇ ਹਜ਼ੂਰ ਜੋ ਜਲੌ ਸਜਾਏ ਜਾਣੇ ਹਨ ਉਹਦਾ ਸਿੱਧਾ ਪ੍ਰਸਾਰਣ ਆਪ ਜੀ ਨੇ 11 ਵਜੇ ਤੱਕ ਵੇਖਣਾ ਹੈ। ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਸ਼ਤਾਬਦੀ ਹੈ ਇਹ ਸਮਾਗਮ ਗੁਰੂ ਸੰਗਤ ਦੀ ਯੁੱਗ ਦੁਆਰਾ ਇੱਥੇ ਕੀਤੇ ਜਾਣੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਸਾਰੇ ਇੱਕ ਵਾਰ ਰਲ ਕੇ ਪੜ੍ਹੀਏ। ਘਰ ਨੌ ਨਿਦਿਆਵੈ ਧਾਈ, ਘਰ ਨੌ ਨਿਦਿਆਵੈ ਧਾਈ,
ਘਰ ਨੌ ਨਿਦਿਆਵੈ ਧਾਈ, ਘਰ ਨੌ ਨਿਦਿਆਵੈ ਧਾਈ।
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ।
ਘਰ ਨੌ ਨਿਦਿਆਵੈ ਧਾਈ, ਘਰ ਨੌ ਨਿਦਿਆਵੈ ਧਾਈ,
ਨੌ ਨਿਦਿਆਵੈ ਧਾਈ, ਘਰ ਨੌ ਨਿਦਿਆਵੈ ਧਾਈ।
ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ,
ਥਾਈ ਸਹਾਈ, ਸਭ ਥਾਈ ਹੋਏ ਸਹਾਈ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਦੀ ਸ਼ਖਸੀਅਤ ਬਹੁਪੱਖੀ ਹੈ, ਉਹਨਾਂ ਨੇ 54 ਸਾਲ ਦੀ ਜੋ ਸਰੀਰਕ ਉਹਨਾਂ ਦੀ ਕੁੱਲ ਉਮਰ ਸੀ, ਇੰਨੇ ਮਹਾਨ ਪਰਉਪਕਾਰ ਸੰਸਾਰ ਤੇ ਕੀਤੇ, ਜਿਨ੍ਹਾਂ ਨੂੰ ਵੇਖਦਿਆਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹੇ ਨੇ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਹਰ ਪੱਖੋਂ ਸਤਿਗੁਰੂ ਜੀ ਦੀ ਸ਼ਖਸੀਅਤ ਮੁਕੰਮਲ ਹੈ, ਪਰ ਅੱਜ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਹੈ। ਇਸ ਕਰਕੇ ਆਪਾਂ ਯਤਨ ਕਰਾਂਗੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਜੋ ਸਾਂਝ ਹੈ ਉਹ ਕੀਤੀ ਜਾਵੇ। ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ, ਜਦੋਂ ਗੁਰਬਾਣੀ ਕੀਰਤਨ ਦੀ ਸੰਪੂਰਨਤਾ ਹੋਈ, ਗੁਰਸਿੱਖਾਂ ਨੇ ਆ ਕੇ ਸਤਿਗੁਰੂ ਜੀ ਨੂੰ ਇਹ ਸੂਚਨਾ ਦਿੱਤੀ, ਸਤਿਗੁਰੂ ਜੀ ਮਾਲਕ ਨੇ ਤਰੁੱਠ ਕਰਕੇ ਜਿਵੇਂ ਪਹਿਲਾਂ ਆਪ ਜੀ ਦੇ ਗ੍ਰਹਿ ਵਿਖੇ ਆਪ ਜੀ ਦੇ 4 ਸਾਹਿਬਜ਼ਾਦੇ ਨੇ, ਇੱਕ ਆਪ ਜੀ ਦੀ ਹੋਣਹਾਰ ਪ੍ਰਾਣਾ ਤੋਂ ਪਿਆਰੀ ਪੁੱਤਰੀ ਬੀਬੀ ਵੀਰੋ ਜੀ ਹਨ, ਇਸੇ ਤਰ੍ਹਾਂ ਮਾਲਕ ਨੇ ਤਰੁੱਠ ਕਰਕੇ ਇੱਕ ਪੁੱਤਰ ਦੀ ਦਾਤ ਆਪ ਜੀ ਨੂੰ ਹੋਰ ਬਖਸ਼ਿਸ਼ ਕੀਤੀ ਹੈ। ਕਿਉਂਕਿ ਮਾਲਕ ਦੀਆਂ ਜੋ ਦਾਤਾਂ ਨੇ, ਜਦੋਂ ਮਾਲਕ ਤਰੁੱਠਦਾ, ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਬਚਨ ਨੇ, ਸਾਨੂੰ ਸਾਰਿਆਂ ਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕੀਨੀ ਦਾਤ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ। ਦੁਨਿਆਵੀ ਬਿਰਤੀ ਵਾਲਾ ਘਰ ਵਿੱਚ ਬੱਚਾ ਜਨਮ ਲਵੇ ਤੇ ਗੁਰਬਾਣੀ ਵਿੱਚ ਕਿਹਾ ਗਿਆ ਕਿ ਉਸ ਬੱਚੇ ਨੂੰ ਸਭ ਤੋਂ ਪਹਿਲਾਂ ਇਹ ਸੋਝੀ ਆਉਂਦੀ ਹੈ ਕਿ ਮੇਰੀ ਖੁਰਾਕ ਕਿਹੜੀ ਹੈ, ਫਿਰ ਉਹਦਾ ਸੰਬੰਧ ਖੁਰਾਕ ਦੇਣ ਵਾਲਿਆਂ ਨਾਲ ਜੁੜਦਾ, ਹੌਲੀ ਹੌਲੀ ਉਹ ਭੈਣ ਭਰਾਵਾਂ ਵਿੱਚ ਮੋਹ ਮਾਇਆ ਵਿੱਚ ਗਲਤਾਨ ਹੁੰਦਾ ਤੇ ਇੱਕ ਦਿਨ ਇਸੇ ਤਰ੍ਹਾਂ ਸੰਸਾਰ ਤੋਂ ਕੂਚ ਕਰ ਜਾਂਦਾ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਪਰ ਜਦੋਂ ਕਿਤੇ ਧਰਮੀ ਪੁੱਤਰ ਧਰਮੀ ਧੀ ਘਰ ਵਿੱਚ ਪ੍ਰਗਟ ਹੋਵੇ ਤੇ ਸਤਿਗੁਰੂ ਜੀ ਜਿੱਥੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਕਿ ਸ਼ੁਕਰ ਹੈ ਮਾਲਕਾ, ਤੁਸੀਂ ਤਰੁੱਠ ਕੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ। ਧਰਮੀ ਬੱਚੇ ਦੇ ਆਮਦ ਨਾਲ ਜਿੱਥੇ ਵੇਲ ਵਧੀ ਹੈ, ਪੀੜ੍ਹੀ ਅੱਗੇ ਤੁਰੀ ਹੈ, ਉੱਥੇ ਧਰਮ ਕਲਾ ਵਿੱਚ ਵੀ ਪਰਪਕਤਾ ਆਉਂਦੀ ਹੈ। ਵਧੀ ਵੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਕੇ ਮਹਿਲਾਂ ਵਿਖੇ ਪਹੁੰਚੇ ਤੇ ਗਰੀਬ ਨਵਾਜ ਜੀ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਜਦੋਂ ਆਪਣੇ ਹੋਣਹਾਰ ਬਾਲਕ ਨੂੰ ਤੱਕਿਆ, ਸਤਿਗੁਰੂ ਜੀ ਬੜੇ ਗੌਹ ਨਾਲ ਤੱਕ ਰਹੇ ਸਨ। ਬਹਾਦਰ ਬਾਬਾ ਬਿਧੀ ਚੰਦ ਵਰਗੇ ਗੁਰਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਆਪ ਜੀ ਦੇ ਗ੍ਰਹਿ ਵਿਖੇ ਚਾਰ ਪੁੱਤਰ ਪਹਿਲਾਂ ਵੀ ਨੇ, ਪਰ ਇਸ ਵਾਰ ਆਪ ਜੀ ਇਸ ਬਾਲਕ ਨੂੰ ਬੜਾ ਗੌਹ ਨਾਲ ਤੱਕ ਰਹੇ ਹੋ। ਉਸ ਵੇਲੇ ਗਰੀਬ ਨਵਾਜ ਜੀ ਨੇ ਸਪਸ਼ਟ ਕੀਤਾ ਸੀ ਕਿ ਸੰਸਾਰ ਵਿੱਚ ਧੀਆਂ ਪੁੱਤਰਾਂ ਦੀਆਂ ਦਾਤਾਂ ਜਾਂ ਸਾਡਾ ਭੈਣ ਭਰਾਵਾਂ ਦਾ ਮਾਤਾ ਪਿਤਾ ਦਾ ਜਾਂ ਬੱਚਿਆਂ ਦਾ ਜਿਹੜਾ ਸੰਬੰਧ ਹੈ ਇਹ ਪੂਰਬਲੇ ਸੰਸਕਾਰਾਂ ਦੇ ਮੁਤਾਬਕ ਜੁੜਦਾ, ਔਰ ਗੁਰਬਾਣੀ ਮੁਤਾਬਕ ਇਹ ਵੀ ਮੰਨਿਆ ਗਿਆ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਦੁਨਿਆਵੀ ਤੌਰ ਤੇ ਜਦੋਂ ਕੋਈ ਬੱਚਾ ਜਨਮ ਲੈ ਕੇ ਸੰਸਾਰ ਤੇ ਆਉਂਦਾ, ਜੇ ਉਹਦੀ ਬਿਰਤੀ ਕੇਵਲ ਸੰਸਾਰੀ ਹੈ, ਉਹ ਪਰਮੇਸ਼ੁਰ ਦੀ ਬੰਦਗੀ ਨੂੰ ਸਮਰਪਿਤ ਨਹੀਂ, ਤੇ ਉਹਨਾਂ ਬਾਰੇ ਕਿਹਾ ਗਿਆ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਉਹ ਜਗਤ ਵਿੱਚ ਕਿਉਂ ਆਏ, ਕਿਉਂ ਉਹਨਾਂ ਦਾ ਜਨਮ ਹੋਇਆ, ਭਾਵ ਉਹ ਜਗਤ ਦੇ ਜਨਮ ਲੈ ਕੇ ਨਾ ਆਉਂਦੇ ਤੇ ਚੰਗਾ ਸੀ, ਉਹ ਕੇਵਲ ਇਸ ਧਰਤੀ ਤੇ ਭਾਰ ਨੇ। ਪਰ ਜਦੋਂ ਧਰਮੀ ਬੱਚੇ ਦੀ ਆਮਦ ਹੁੰਦੀ ਹੈ ਤੇ ਉਸ ਵੇਲੇ ਕਿਹਾ ਜਾਂਦਾ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਉਹਨਾਂ ਦਾ ਸੰਸਾਰ ਵਿੱਚ ਪ੍ਰਗਟ ਹੋਣਾ ਧਨਤਾ ਯੋਗ ਹੈ ਤੇ ਉਹਨਾਂ ਦੀ ਆਮਦ ਦੇ ਨਾਲ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਾਨੀ ਜਿਨ ਗੁਰੂ ਜਣਿਆ ਮਾਏ। ਉਹਨਾਂ ਦੇ ਮਾਤਾ ਪਿਤਾ ਵੀ ਧਨ, ਉਹਨਾਂ ਦੀ ਕੁੱਲ ਵੀ ਧਨ, ਇੱਥੇ ਤੱਕ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਪਏ ਹਰਿਆਵਲੇ ਜਿੰਨਾ ਮੇਰਾ ਸਤਿਗੁਰੂ ਦੇਖਿਆ ਜਾਏ। ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਜੀਵ ਜੰਤ ਹਰੇ ਭਰੇ ਹੋ ਜਾਂਦੇ ਨੇ ਜਿਸ ਪਾਵਨ ਧਰਤੀ ਤੇ ਮੇਰੇ ਸਤਿਗੁਰੂ ਜੀ ਦੀ ਆਮਦ ਹੁੰਦੀ ਹੈ। ਵੈਸੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਸਰ ਕੇ ਨਗਰ ਵਿਖੇ ਉਹਨਾਂ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਨਿਵਾਜਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਗਰ ਗੋਇੰਦਵਾਲ ਸਾਹਿਬ ਵਿਖੇ ਹੁੰਦਾ। ਸਤਿਗੁਰੂ ਜੀ ਨੇ ਬੜੇ ਭਾਗ ਲਾਏ ਨੇ। ਗੁਰੂ ਕੀ ਵਡਾਲੀ ਅੰਮ੍ਰਿਤਸਰ ਜ਼ਿਲ੍ਹਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਪਰ ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਦ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਗੁਰੂ ਕੀ ਨਗਰੀ ਵਿੱਚ ਹੋਇਆ। ਤੇ ਜਦੋਂ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਪੁੱਛਿਆ, ਸਤਿਗੁਰੂ ਜੀ ਆਪ ਜੀ ਬੜੇ ਗੌਹ ਨਾਲ ਤੱਕ ਰਹੇ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਰਖੂ ਦ੍ਰਿਸ਼ਟੀ, ਕਿਉਂਕਿ ਜਦੋਂ ਅਸੀਂ ਧੁਰਕੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੰਸਾਰ ਵਿੱਚ ਜਦੋਂ ਵੀ ਕੋਈ ਬੱਚਾ ਜਨਮ ਲੈ ਕੇ ਆਉਂਦਾ, ਭਾਵੇਂ ਉਹਦਾ ਜਨਮ ਕਿਸੇ ਸਧਾਰਨ ਘਰਾਣੇ ਵਿੱਚ ਹੋਵੇ, ਸਿੱਖਾਂ ਦੇ ਘਰ ਵਿੱਚ ਹੋਵੇ, ਜਾਂ ਇੰਜ ਕਹਿ ਲਈਏ ਕਿ ਉਹਨੂੰ ਗੁਰੂ ਦਾ ਪੁੱਤ ਪੋਤਰਾ ਹੋਣ ਦਾ ਵੀ ਮਾਣ ਪ੍ਰਾਪਤ ਹੋਵੇ, ਬਿਰਤੀ ਜਿਹੜੀ ਆ ਇਹ ਦੋ ਤਰ੍ਹਾਂ ਦੀ ਹੈ। ਜਿਵੇਂ ਗੁਰੂ ਕੀ ਬਾਣੀ ਵਿੱਚ ਬਚਨ ਆਏ ਨੇ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਗੁਰੂ ਘਰ ਹੋਇਆ ਪਰ ਉਹਨਾਂ ਨੇ ਗੁਰੂ ਦੇ ਬਚਨ ਨੂੰ ਨਹੀਂ ਮੰਨਿਆ, ਦਿਲ ਵਿੱਚ ਖੋਟ ਰੱਖੀ, ਉਹ ਗੁਰੂ ਦਰ ਤੇ ਪ੍ਰਵਾਨ ਨਹੀਂ ਹੋਏ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੈ ਆਕੀ ਫਿਰਨ ਬੰਨ ਭਾਰ ਉਚਾਇਨ ਛਟੀਐ। ਜਿਵੇਂ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਿਆ, ਇਵੇਂ ਕਦੇ ਭਾਈ ਗੁਰਦਾਸ ਜੀ ਨੂੰ ਵੀ ਪੁੱਛਿਆ ਸੀ ਵੀ ਜਿਹੜੀ ਵਡਿਆਈ ਗੁਰੂ ਪੁੱਤਰ ਹੋਣ ਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਆ, ਆਪ ਨੇ ਬਚਨ ਕਹੇ ਕਿ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ, ਜਿਹੜੀ ਵਡਿਆਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ ਆ, ਤੁਸੀਂ ਬਚਨ ਕਹੇ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਪੁੱਤਰ ਤਾਂ ਪਹਿਲਾਂ ਵੀ ਸਨ ਪਰ ਉਹਨਾਂ ਨੂੰ ਇਹ ਵਡਿਆਈ ਕਿਉਂ ਨਾ ਪ੍ਰਾਪਤ ਹੋਈ? ਤੇ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਕਿ ਗੁਰੂ ਚੰਦਨ ਦੀ ਤਰ੍ਹਾਂ ਜਿਹੜਾ ਵੀ ਗੁਰੂ ਦੇ ਨੇੜੇ ਆਵੇਗਾ ਉਹਦੇ ਵਿੱਚੋਂ ਚੰਦਨ ਵਰਗੀ ਸੁਗੰਧੀ ਆਵੇਗੀ। ਬਸ ਇੱਕ ਬਾਂਸ ਹੈ ਜਿਹੜਾ ਚੰਦਨ ਦੇ ਨੇੜੇ ਉੱਗ ਕੇ ਵੀ ਚੰਦਨ ਦੀ ਸੁਗੰਧੀ ਤੋਂ ਵਾਂਝਾ ਰਹਿੰਦਾ। ਇੰਜ ਕਹਿ ਲਈਏ ਕਿ ਉਹ ਪੁੱਤਰੇ ਜਿਹੜੇ ਸਤਿਗੁਰੂ ਚੰਦਨ ਦੀ ਕੁੱਲ ਵਿੱਚ ਪੈਦਾ ਹੋਏ, ਗੁਰੂ ਦੇ ਨੇੜੇ ਵੀ ਰਹੇ, ਸਤਿਗੁਰਾਂ ਦੀ ਹਜ਼ੂਰੀ ਨੂੰ ਵੀ ਮਾਣਿਆ, ਪਰ ਬਿਰਤੀ ਅੰਦਰੋਂ ਬਾਂਸ ਵਰਗੀ ਸੀ। ਉਹਨਾਂ ਦੇ ਸਤਿਗੁਰੂ ਜੀ ਨੇ ਕਿਰਪਾ ਕਰਨੀ ਚਾਹੀ ਪਰ ਉਹ ਬਾਂਸ ਬਿਰਤੀ ਦੇ ਹੋਣ ਕਰਕੇ ਗੁਰੂ ਬਖਸ਼ਿਸ਼ ਤੋਂ ਸਦਾ ਵਾਂਝੇ ਰਹੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਬਾਲ ਜੱਤੀ ਸ੍ਰੀ ਚੰਦ ਹੈ ਬਵਾਣਾ ਦਿਓਰਾ ਬਣਾਇਆ, ਲਖਮੀ ਦਾਸੋ ਧਰਮ ਚੰਦ ਪੋਤਾ ਹੋਏ ਕਾ ਆਪ ਗਣਾਇਆ, ਮੰਜੀ ਦਾਸ ਬਹਾਲਿਆ ਦਾਤਾ ਸਿਧਾਸਨ ਸਿੱਖ ਆਇਆ, ਮੋਹਨ ਕਮਲਾ ਹੋਆ ਚੁਬਾਰਾ ਮੋਹਰੀ ਮਨਾਇਆ, ਮੀਣਾ ਹੋਆ ਪਿਰਥੀਆ ਕਰ ਕਰ ਟੋਡਕ ਬਰਲ ਚਲਾਇਆ, ਮਹਾਂਦਿਓ ਅਹਮੇਵ ਕਰ ਕਰ ਬੇਮੁਖ ਕੁੱਤਾ ਭੌਂਕਾਇਆ, ਚੰਦਨ ਵਾਸ ਨਾ ਬਾਂਸ ਬੁਹਾਇਆ। ਕਹਿੰਦੇ ਜਿਵੇਂ ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ, ਗੁਰੂ ਚੰਦਨ ਦੇ ਨੇੜੇ ਰਹਿ ਕੇ ਵੀ ਇਹ ਬੱਚੇ ਜਿਹੜੇ ਸਨ ਗੁਰੂ ਦੀ ਜੋ ਉਪਦੇਸ਼ ਰੂਪੀ ਸੁਗੰਧੀ ਸੀ ਉਹਦੇ ਅਸਰ ਨੂੰ ਕਬੂਲ ਨਾ ਸਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇਵੇਂ ਨਿਰਣਾ ਕਰਿਆ ਕਰਦੇ ਸਨ, ਜਿਵੇਂ ਧੀਰਮਲ ਦਾ ਜਦੋਂ ਜਨਮ ਹੋਇਆ ਤੇ ਸਤਿਗੁਰੂ ਜੀ ਨੇ ਵੇਖ ਕੇ ਕਹਿ ਦਿੱਤਾ ਸੀ ਤਾਏ ਨੇ ਫਿਰ ਜਨਮ ਲੈ ਲਿਆ, ਪ੍ਰਿਥੀ ਚੰਦ ਫਿਰ ਜੰਮ ਪਿਆ। ਕਿਉਂਕਿ ਗੁਰੂ ਘਰ ਵਿੱਚ ਦੋ ਤਰ੍ਹਾਂ ਦੀ ਬਿਰਤੀ ਹੈ, ਇੱਕ ਪ੍ਰਿਥੀ ਚੰਦ ਵਾਲੀ ਤੇ ਦੂਸਰੀ ਗੁਰੂ ਅਰਜਨ ਦੇਵ ਮਹਾਰਾਜ ਵਾਲੀ। ਹੁਣ ਪ੍ਰਿਥੀ ਚੰਦ ਦੀ ਬਿਰਤੀ ਦਾ ਧਾਰਨੀ ਹੈ ਧੀਰਮਲ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਬਿਰਤੀ ਦੇ ਧਾਰਨੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਸਾਹਿਬ ਨੇ ਸਪਸ਼ਟ ਕੀਤਾ ਸੀ, ਕਹਿਣ ਲੱਗੇ ਇਹਨਾਂ ਨੇ ਗੁਰੂ ਨਾਨਕ ਜੋਤ ਦੇ ਵਾਰਸ ਬਣਨਾ ਹੈ, ਇਹ ਮੇਰਾ ਹੋਣਹਾਰ ਸਪੁੱਤਰ ਇਹ ਮਾਨੋ ਦੀਨ ਰਸ਼ਕ ਤੇ ਸੰਕਟ ਹਰਨ ਹੋਵੇਗਾ, ਦੀਨਾਂ ਦੀ ਰੱਖਿਆ ਕਰੇਗਾ। ਦੀਨ ਦਾ ਅਰਥ ਧਰਮ ਵੀ ਹੈ, ਦੀਨ ਦਾ ਅਰਥ ਮਜਲੂਮ ਵੀ ਹੈ। ਸੰਕਟ ਹਰਨ ਦਾ ਮਤਲਬ ਹੈ ਇਹ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਦੂਰ ਕਰੇਗਾ, ਤੇ ਦੁਨਿਆਵੀ ਬਿਰਤੀ ਵਾਲੇ ਜਿਹੜੇ ਨੇ ਉਹ ਲੋਕਾਂ ਨੂੰ ਸੰਕਟ ਵਿੱਚ ਪਾ ਕੇ ਆਪਣਾ ਸੰਕਟ ਹੱਲ ਕਰਨਾ ਚਾਹੁੰਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਆਪਣੇ ਹੋਣਹਾਰ ਸਾਹਿਬਜ਼ਾਦੇ ਬਾਰੇ ਇਸ ਤਰ੍ਹਾਂ ਦੇ ਭਵਿੱਖਤ ਬਚਨ ਜਿਹੜੇ ਸਾਨੂੰ ਕਹੇ, ਜਦੋਂ ਵੀ ਸਿੱਖ ਪੁੱਛਦੇ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਵੀ ਛੇ ਪਾਤਸ਼ਾਹੀਆਂ ਤੱਕ ਅਸੀਂ ਦਰਸ਼ਨ ਕੀਤੇ ਨੇ ਤੇ ਅੱਗੋਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਹਾ ਕਰਦੇ ਸਨ ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਯੁੱਗ ਦਾ ਅਰਥ ਹੈ ਦੋ, ਜਿਵੇਂ ਜੁਗਲ ਚਰਨ ਮਮ ਬੰਦਨਾ, ਦੋਵਾਂ ਚਰਨਾਂ ਤੇ ਮੇਰੀ ਬੰਦਨਾ ਹੋਵੇ, ਉੱਥੇ ਯੁੱਗ ਦੀ ਜਗ੍ਹਾ ਜੁਗਲ ਸ਼ਬਦ ਵਰਤਿਆ। ਦੋ ਤੇ ਦੋ ਚਾਰ ਭਾਵ ਛੇ ਪਾਤਸ਼ਾਹੀਆਂ ਹੋ ਚੁੱਕੀਆਂ ਨੇ ਤੇ ਚਾਰ ਪਾਤਸ਼ਾਹੀਆਂ ਹੋਰ ਹੋਣੀਆਂ ਨੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ ਕਿ ਇਸ ਬਾਲਕ ਨੇ ਗੁਰੂ ਨਾਨਕ ਜੋਤ ਦਾ ਵਾਰਸ ਬਣਨਾ ਹੈ, ਸਮਾਂ ਆਵੇਗਾ। ਕਿਉਂਕਿ ਗੁਰੂ ਨਾਨਕ ਜੋਤ ਦੇ ਟਿਕਾਣੇ ਦਸ ਨੇ, ਪਾਤਸ਼ਾਹੀਆਂ ਦਸ, ਪਰ ਗੁਰੂ ਜੋਤ ਸਰੂਪ, ਗੁਰੂ ਗਿਆਨ ਸਰੂਪ, ਗੁਰੂ ਸ਼ਬਦ ਰੂਪ, ਜਿਵੇਂ ਇਹ ਜੋਤ ਕਦੇ ਗੁਰੂ ਨਾਨਕ ਸਾਹਿਬ ਜੀ ਵਿੱਚ ਬਿਰਾਜਮਾਨ ਸੀ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਹੈ। ਭਾਵ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਭਾਵ ਪਾਤਸ਼ਾਹੀਆਂ ਦਸ, ਗੁਰੂ ਜੋਤ ਦੇ ਟਿਕਾਣੇ ਦਸ, ਪਰ ਗੁਰੂ ਜੋਤ ਇੱਕੋ ਹੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਹੁਣ ਗੁਰੂ ਘਰ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਦਾਤ ਜੋਤ ਖਸਮੈ ਵਡਿਆਈ, ਜਿਹੜੀ ਗੁਰਤਾ ਗੱਦੀ ਦੀ ਦਾਤ ਹੈ ਇਹ ਉਸ ਮਾਲਕ ਦੀ ਬਖਸ਼ਿਸ਼ ਹੈ ਤੇ ਸਮਾਂ ਆਉਣ ਤੇ ਇਹ ਪ੍ਰਾਪਤ ਹੋਣੀ ਹੈ। ਆਪਣੇ ਯਤਨਾਂ ਨਾਲ ਜਾਂ ਧੱਕੇ ਦੇ ਨਾਲ ਇਹ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਤੇ ਜੋ ਖੋਹ ਕੇ ਲਈ ਜਾਵੇ, ਵਲ ਛਲ ਕਰਕੇ ਧੱਕੇ ਨਾਲ ਲਈ ਜਾਵੇ, ਉਹਨੂੰ ਆਪਾਂ ਦਾਤ ਨਹੀਂ ਕਹਿ ਸਕਦੇ। ਇਹ ਗੁਰਬਾਣੀ ਨੇ ਨਿਰਣਾ ਦਿੱਤਾ, ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠਿਆ ਜੋ ਮਿਲੇ। ਕਰਮਾਤ ਦਾ ਅਰਥ ਹੈ ਕਰਮ ਬਖਸ਼ਿਸ਼ ਨਦਰ, ਇੱਥੇ ਕਰਮਾਤ ਦਾ ਅਰਥ ਕਰਾਮਾਤ ਨਹੀਂ ਹੈ। ਜਿਵੇਂ ਕਰਮ ਸ਼ਬਦ ਦਾ ਅਰਥ ਹੈ ਫਜ਼ਲ, ਮਾਲਕ ਦੀ ਕਿਰਪਾ, ਮਾਲਕ ਦੀ ਮਿਹਰਾਮਤ, ਸਾਹਿਬ ਕਹਿੰਦੇ ਇਹ ਦਾਤ ਨਹੀਂ ਹੈ ਜਿਹੜੀ ਖੋਹ ਕੇ ਲਈ ਜਾਵੇ, ਜਿਹੜੀ ਵਲ ਛਲ ਕਰਕੇ, ਜਿਹੜੀ ਕਿਸੇ ਧੋਖੇ ਨਾਲ ਪ੍ਰਾਪਤ ਕੀਤੀ ਜਾਵੇ। ਦਾਤ ਉਹ ਹੈ ਜਿਹੜੀ ਮਾਲਕ ਨੇ ਜਦੋਂ ਬਖਸ਼ਿਸ਼ ਕਰਨੀ ਹੈ ਉਦੋਂ ਝੋਲੀ ਵਿੱਚ ਉਹ ਦਾਤ ਪਵਾਈ ਜਾਵੇ। ਪਹਿਲਾਂ ਚਾਰ ਪਾਤਸ਼ਾਹੀਆਂ ਤੱਕ ਜੇ ਘਰ ਵਿੱਚ ਪੁੱਤਰ ਯੋਗ ਨਹੀਂ ਸਨ, ਇਹ ਸਾਡਾ ਇਤਿਹਾਸ ਹੈ, ਤੇ ਵਡਿਆਈ ਜਿਹੜੀ ਸੀ ਸੇਵਕਾਂ ਨੂੰ ਮਿਲਦੀ ਰਹੀ। ਜਦੋਂ ਬਾਬੇ ਪ੍ਰਿਥੀ ਚੰਦ ਨੇ ਉਮਰ ਵਿੱਚ ਵੱਡੇ ਹੋਣ ਦਾ ਦਾਅਵਾ ਕੀਤਾ ਸੀ ਤੇ ਉਸ ਵੇਲੇ ਗੁਰੂ ਰਾਮਦਾਸ ਜੀ ਨੇ ਸਪਸ਼ਟ ਕੀਤਾ ਸੀ, ਜੇ ਮੇਰੇ ਤੇ ਵਿਸ਼ਵਾਸ ਨਹੀਂ ਤੇ ਚਾਰ ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹ ਕੇ ਵੇਖ। ਇੱਥੇ ਗੱਲ ਆਪਣੇ ਪਰਾਏ ਦੀ ਨਹੀਂ, ਗੱਲ ਵੱਡੇ ਛੋਟੇ ਦੀ ਨਹੀਂ, ਗੱਲ ਤੇ ਯੋਗਤਾ ਦੀ ਹੈ ਕਿ ਜਿਹੜਾ ਇਸ ਬਖਸ਼ਿਸ਼ ਦਾ ਪਾਤਰ ਹੈ, ਇਹ ਦਾਤ ਜੋਤ ਖਸਮੈ ਵਡਿਆਈ ਉਹਨੂੰ ਪ੍ਰਾਪਤ ਹੋਣੀ। ਗੁਰੂ ਰਾਮਦਾਸ ਜੀ ਨੇ ਬਚਨ ਕਹੇ ਸਨ, ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚੌ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਪੰਜਵੇਂ ਤੇ ਛੇਵੇਂ ਜਾਮੇ ਵਿੱਚ ਘਰ ਵਿੱਚ ਐਸੇ ਯੋਗ ਪੁੱਤਰ ਆਏ ਕਿ ਘਰ ਹੀ ਕੀ ਵੱਥ ਘਰੈ ਰਹਾਵੈ। ਛੇਵੇਂ ਪਾਤਸ਼ਾਹ ਨੇ ਫਿਰ ਇਹ ਨਿਰਣਾ ਕਰਨਾ ਸੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਕਵੇ ਕਿ ਇਹ ਦਾਤ ਕੇਵਲ ਗੁਰੂ ਪੁੱਤਰ ਹੋਣ ਦੇ ਨਾਂ ਤੇ ਪ੍ਰਾਪਤ ਹੋਣੀ ਹੈ। ਨਹੀਂ, ਜੇ ਪੋਤਰਾ ਯੋਗ ਹੈ ਤੇ ਬਾਬੇ ਤੋਂ ਇਹ ਬਖਸ਼ਿਸ਼ ਪੋਤਰੇ ਨੂੰ ਵੀ ਹੋ ਸਕਦੀ ਹੈ, ਤੇ ਪੋਤਰਾ ਫਿਰ ਇਹ ਬਖਸ਼ਿਸ਼ ਆਪਣੇ ਬਾਬੇ ਤੇ ਕਰ ਸਕਦਾ। ਆਮ ਕਰਕੇ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਵੱਡਾ ਹੀ ਛੋਟੇ ਨੂੰ ਦਿੰਦਾ, ਪਰ ਗੁਰੂ ਘਰ ਦੇ ਵਿੱਚ ਅਸੀਂ ਇਹ ਇਤਿਹਾਸ ਵੇਖਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਦਾ ਜੀ ਨੇ ਤੇ ਉਹਨਾਂ ਨੇ ਆਪਣੇ ਪੋਤਰੇ ਧੰਨ ਧੰਨ ਗੁਰੂ ਹਰਿਰਾਏ ਮਹਾਰਾਜ ਜੀ ਨੂੰ ਬਖਸ਼ਿਸ਼ ਕਰਕੇ ਨਵਾਜਿਆ। ਗੁਰੂ ਹਰਿਰਾਏ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਜੀ ਦੀ ਬਿਰਤੀ ਨੂੰ ਧੀਰਮਲ ਵਰਗੀ ਜਾਂ ਪ੍ਰਿਥੀ ਚੰਦ ਵਰਗੀ ਬਿਰਤੀ ਵੇਖ ਕੇ ਜਾਂ ਚੰਦਨ ਵਾਸ ਨਾ ਬਾਂਸ ਬੁਹਾਇਆ ਵਾਲੀ ਬਿਰਤੀ ਵੇਖ ਕੇ ਉਹਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਹੋਣਹਾਰ ਸਪੁੱਤਰ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ। ਹੁਣ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਰਿਸ਼ਤੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੋਤਰੇ ਲੱਗਦੇ ਨੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਪੰਜ ਸਾਹਿਬਜ਼ਾਦੇ ਸਨ ਉਹਨਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਸਾਹਿਬ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਨੇ ਗੁਰੂ ਹਰਿਰਾਏ ਮਹਾਰਾਜ ਤੇ ਗੁਰੂ ਹਰਿਰਾਏ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ। ਜੇ ਬਾਬਾ ਗੁਰਦਿੱਤਾ ਜੀ ਦੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪੋਤਰੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਸਕੇ ਭਰਾ ਹਨ। ਇਸ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਜਦੋਂ ਦਿੱਲੀ ਦੀ ਪਾਵਨ ਧਰਤੀ ਤੇ 8 ਸਾਲ ਦੀ ਸਰੀਰਕ ਆਯੂ ਦੇ ਵਿੱਚ ਮਾਲਕ ਦੇ ਸੱਦੇ ਨੂੰ ਪ੍ਰਵਾਨ ਕੀਤਾ ਤੇ ਉਹਨਾਂ ਨੇ ਇਸ਼ਾਰਾ ਕੀਤਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਇਹ ਇਸ਼ਾਰਾ ਕਰਨ ਦੀ ਦੇਰ ਸੀ ਕਿ ਜਿੰਨੇ ਵੀ ਰਿਸ਼ਤੇ ਵਿੱਚੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਬਾਬਾ ਭਾਵ ਦਾਦਾ ਜੀ ਲੱਗਦੇ ਸਨ ਉਹਨਾਂ ਨੇ ਜਾ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੱਡੀਆਂ ਲਗਾ ਕੇ ਗੁਰੂ ਹੋਣ ਦਾ ਦਾਅਵਾ ਕੀਤਾ। ਹੁਣ ਪਹਿਲੀ ਗੱਲ ਤੇ ਇਹ ਕਿ ਸਤਿਗੁਰੂ ਜੀ ਨੇ ਜਿਹੜਾ ਇਸ਼ਾਰਾ ਕੀਤਾ ਸੀ ਉਹ ਇੱਕ ਵਚਨ ਸੀ ਤੇ ਗੱਡੀਆਂ ਲੱਗ ਗਈਆਂ 22। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਇਸ਼ਾਰਾ ਹੋਣ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨੇ, ਕਿਉਂਕਿ ਜਦੋਂ ਗੁਰੂ ਹਰਿਰਾਏ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ, ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਪਦੇਸ਼ ਦਿੱਤਾ ਸੀ ਕਿ ਤੁਸੀਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾ ਕੇ ਰਹਿਣਾ ਹੈ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਹੁਕਮ ਨੂੰ ਸੀਸ ਨਵਾ ਕੇ ਮੰਨਿਆ ਔਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਹਿ ਕੇ ਜਿੱਥੇ ਪਰਮੇਸ਼ੁਰ ਦੇ ਗੁਣ ਗਾਏ, ਮਾਲਕ ਦੀ ਇਬਾਦਤ ਕੀਤੀ, ਕਿਉਂਕਿ ਇਬਾਦਤ ਹੀ ਸ਼ਹਾਦਤ ਤੱਕ ਪਹੁੰਚਾਉਂਦੀ ਹੈ, ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਗੁਣ ਸਨ, ਘੋੜ ਸਵਾਰੀ ਕਰਨੀ, ਸ਼ਿਕਾਰ ਖੇਡਣਾ, ਸ਼ਸਤਰ ਵਿਦਿਆ ਦੇ ਅਭਿਆਸ ਕਰਨੇ, ਇਹਦੇ ਵਿੱਚ ਬੜੇ ਨਿਪੁੰਨ ਸਨ। ਇਹੀ ਕਾਰਨ ਕਿ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਜਦੋਂ ਬਾਲਕ ਤਿਆਗ ਮੱਲ ਨੇ ਬੜੀ ਬਹਾਦਰੀ ਨਾਲ ਤੇਗ ਚਲਾਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਸੀ ਇਹ ਮੇਰਾ ਤੇਗ ਬਹਾਦਰ ਹੈ। ਤੇ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਅਸੀਂ ਵੇਖਦੇ ਹਾਂ ਕਿ ਜਦੋਂ ਧੀਰ ਮੱਲ ਸ਼ੀਏ ਮਸੰਦ ਦੀ ਸ਼ਹਿ ਤੇ ਗੋਲੀ ਚਲਾਉਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਘੋੜੀ ਤੇ ਸਵਾਰ ਨੇ, ਔਰ ਹਮਲਾਵਰ ਦੇ ਹਮਲੇ ਤੋਂ ਕਿਵੇਂ ਬਚਣਾ ਇਹ ਸਾਰੀ ਸਿਖਲਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਹੈ, ਕਿਉਂਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੇ ਨਾਲ ਨਾਲ ਆਪਣੇ ਹੋਣਹਾਰ ਸਾਹਿਬਜ਼ਾਦਿਆਂ ਨੂੰ ਵੀ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦੇ ਅਭਿਆਸ ਕਰਵਾਏ ਸਨ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਦੇ ਉੱਥੇ ਮਾਲਕ ਦੇ ਗੁਣ ਗਾਉਂਦੇ, ਪ੍ਰਭੂ ਦੀ ਬੰਦਗੀ ਵਿੱਚ ਲੀਨ ਰਹਿੰਦੇ, ਸੱਚੀ ਸੁੱਚੀ ਕਿਰਤ ਕਰਦੇ ਔਰ ਉਸ ਸਮੇਂ ਦੀ ਤਿਆਰੀ ਕਰ ਰਹੇ ਸਨ, ਕਿਉਂਕਿ ਗੁਰੂ ਜੋਤ ਦੇ ਉਹਨਾਂ ਨੇ ਵਾਰਸ ਬਣਨਾ ਸੀ ਤੇ ਜੋ ਗੁਰੂ ਪਿਤਾ ਦੀਆਂ ਅਸੀਸਾਂ ਸਨ, ਜਿਵੇਂ ਦੁਨਿਆਵੀ ਤੌਰ ਤੇ ਮਾਤਾ ਅਸੀਸ ਦਿੰਦੀ ਹੈ ਤੂੰ ਸਰੀਰਕ ਤੌਰ ਤੇ ਜਿਉਂਦਾ ਰਹੋ, ਤੂੰ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ, ਗੁਰੂ ਮਾਂ ਦੀਆਂ ਇਹ ਅਸੀਸਾਂ ਨੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਜੀਵਤ 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 ਰਹੋ ਵੀ ਸਰੀਰਕ ਤੌਰ ਤੇ 54 ਸਾਲ ਦੀ ਹੁਕਮ ਵਿੱਚ ਸ਼ਹਾਦਤ ਹੋਣੀ ਹੈ ਪਰ ਆਤਮਕ ਜੀਵਨ ਸਦਾ ਕਾਇਮ ਰਹੇਗਾ, ਇਹ ਗੁਰੂ ਮਾਂ ਦੀਆਂ ਅਸੀਸਾਂ ਨੇ ਔਰ ਗੁਰੂ ਮਾਂ ਆਤਮਕ ਜੀਵਨ ਬਖਸ਼ਿਸ਼ ਹੋਵੇ ਇਹ ਅਸੀਸਾਂ ਦਿੰਦੀ ਹੈ ਸਿੱਖ ਬੱਚੇ ਨੂੰ, ਚਾਹੇ ਉਹ ਧੀਆਂ ਹੋਣ ਚਾਹੇ ਪੁੱਤਰ ਹੋਣ। ਪੂਤਾ ਦਾ ਅਰਥ ਹੈ ਸਿੱਖ, ਚਾਹੇ ਉਹ ਸਾਡੀਆਂ ਭੈਣਾਂ ਤੇ ਚਾਹੇ ਸਾਡੇ ਵੀਰ, ਤੇ ਮਾਤਾ ਦਾ ਅਰਥ ਹੈ ਗੁਰੂ ਮਾਂ। ਉਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਨੇ, ਪਰ ਉਵੇਂ ਗੁਰੂ ਮਾਂ ਦੇ ਰੂਪ ਵਿੱਚ ਇਹ ਅਸੀਸਾਂ ਦੇ ਕੇ ਉਹਨਾਂ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਭੇਜਿਆ ਸੀ। ਇੱਧਰ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਤੇ 22 ਦੰਭੀ ਪਖੰਡੀ ਨਕਲੀ ਜਿਹੜੇ ਸਨ ਉਹ ਜਾ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬੈਠ ਗਏ, ਜਿਵੇਂ ਅੱਜ ਵੀ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਜਿਨ੍ਹਾਂ ਨੇ ਨਹੀਂ ਮੰਨਣਾ ਉਹ ਕਹਿਣਗੇ ਜੀ ਪ੍ਰਚਾਰ ਦੀ ਘਾਟ ਹੈ, ਅਸੀਂ ਤਾਂ ਫਲਾਣੇ ਬਾਬੇ ਵੱਲ ਗਏ ਹਾਂ। ਵੀ ਹੱਦ ਹੋ ਗਈ ਵੀ ਰੋਜ਼ ਹਰ ਗੁਰਦੁਆਰੇ ਵਿੱਚ ਇਹ ਪੜ੍ਹਿਆ ਜਾਂਦਾ ਹੈ ਸਭ ਸਿੱਖਣ ਕੋ ਹੁਕਮ ਹੈ, ਤੇ ਤੂੰ ਸਭ ਸਿੱਖਣ ਵਿੱਚ ਨਹੀਂ ਆਉਂਦਾ, ਤੇਰੀ ਗਿਣਤੀ ਸਾਰੇ ਸਿੱਖਾਂ ਵਿੱਚ ਨਹੀਂ ਆਉਂਦੀ। ਵੀ ਗੁਰੂ ਜੀ ਨੇ ਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਪਰ ਵੇਖੋ ਉਹ 22 ਨਕਲੀ ਦੰਭੀ ਅੱਜ 22,000 ਤੋਂ ਵੀ ਟੱਪ ਗਏ ਨੇ, ਪਰ ਜਦੋਂ ਭਾਈ ਮੱਖਣ ਸ਼ਾਹ ਵਰਗੀ ਬਿਰਤੀ ਹੋਵੇ ਤੇ ਭਾਈ ਮੱਖਣ ਸ਼ਾਹ 22 ਦੰਭੀਆਂ ਨੂੰ ਪਖੰਡੀਆਂ ਨੂੰ ਚਾਹੇ ਉਹ ਗੁਰੂ ਕੁੱਲ ਵਿੱਚ ਆਪਣਾ ਸੰਬੰਧ ਰੱਖਣ ਦਾ ਵੀ ਦਾਅਵਾ ਕਰਦੇ ਹੋਣ, ਉਹਨਾਂ ਨੂੰ ਲੰਘ ਕੇ ਗੁਰੂ ਨਾਨਕ ਜੋਤ ਦੇ 9ਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਜਾ ਕੇ ਆਪਣਾ ਸੀਸ ਝੁਕਾਉਂਦੇ ਨੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕੋਠੇ ਦੀ ਛੱਤ ਤੇ ਚੜ ਕੇ ਉੱਚੀ ਹੋਕਾ ਦਿੰਦੇ ਨੇ ਭੁੱਲੀਏ ਸੰਗਤੇ ਗੁਰੂ ਲਾ ਦੋਰੇ। ਧੀਰ ਮੱਲ ਦਾ ਯਤਨ ਸੀ ਮੈਂ ਆਪਣੇ ਜ਼ੋਰ ਨਾਲ ਆਪਣੇ ਬੰਦਿਆਂ ਦੇ ਨਾਲ ਐਸੇ ਢੰਗ ਨਾਲ ਪ੍ਰਚਾਰ ਕਰਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਹੀ ਨਾ ਹੋਣ ਦੇਵਾਂ, ਪਰ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਲੱਖਾਂ ਬੱਦਲ ਜਿਵੇਂ ਸੂਰਜ ਨੂੰ ਨਹੀਂ ਛਪਾਉਂਦੇ, ਸੂਰਜ ਬੱਦਲਾਂ ਦਾ ਸੀਨਾ ਪਾੜ ਕੇ ਪ੍ਰਗਟ ਹੋ ਜਾਂਦਾ ਹੈ, ਇਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੋਏ ਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ, ਉਹਨਾਂ ਦੀ ਵੀ ਇੰਨੀ ਜੁਰਤ, ਕਿਉਂਕਿ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧਰਮ ਪਤਨੀ ਸਨ, ਉਹਨਾਂ ਦੇ ਮਹਿਲ ਸਨ, ਇਹਨਾਂ ਦੋਵਾਂ ਮਾਤਾਵਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਚਲਾਉਂਦਿਆਂ ਵੇਖਿਆ ਸੀ, ਵੈਰੀ ਦੇ ਆਹੂ ਲਾਉਂਦਿਆਂ ਵੇਖਿਆ ਸੀ, ਜੂਝਦਿਆਂ ਵੇਖਿਆ ਸੀ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹਾਦਰੀ ਨੂੰ ਇਹਨਾਂ ਮਾਤਾਵਾਂ ਨੇ ਵੇਖਿਆ ਸੀ, ਉੱਥੇ ਧੀਰ ਮੱਲ ਦੇ ਇਸ ਹਮਲੇ ਤੋਂ ਨਾ ਮਾਤਾ ਨਾਨਕੀ ਜੀ ਡਰੇ ਤੇ ਨਾ ਮਾਤਾ ਗੁਜਰੀ ਜੀ ਘਬਰਾਏ, ਕਿਉਂਕਿ ਮਾਤਾ ਨਾਨਕੀ ਜੀ ਨੇ ਜੁਰਤ ਨਾਲ ਕਿਹਾ ਸੀ ਧੀਰ ਮੱਲ ਭਾਵੇਂ ਤੂੰ ਦਾਅਵਾ ਕਰਦਾ ਮੇਰਾ ਗੁਰੂ ਕੁੱਲ ਨਾਲ ਸੰਬੰਧ ਹੈ, ਪਰ ਕੰਮ ਤੇਰੇ ਉਹ ਨੇ ਕਿ ਹੱਥੀ ਜ਼ਹਿਰ ਪੀ ਕੇ ਤੂੰ ਖੁਦ ਆਪਣੇ ਆਪ ਨੂੰ ਮਾਰਨ ਦਾ ਯਤਨ ਕਰ ਰਿਹਾ। ਮਾਤਾ ਗੁੱਜਰ ਕੌਰ ਜੀ ਵੀ ਬੜੇ ਅਟਲ ਦ੍ਰਿੜ ਵਿਸ਼ਵਾਸ ਵਾਲੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਪਤੀ ਤੇ ਭਰੋਸਾ ਸੀ ਕਿ ਇੰਨੇ ਡੂੰਘੇ ਜਿਗਰੇ ਵਾਲੇ ਇੰਨੇ ਗੈਰ ਗੰਭੀਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਮਾਲਕ ਦੇ ਗੁਣ ਗਾਉਂਦੇ ਪ੍ਰਭੂ ਦੀ ਇਬਾਦਤ ਕਰਦੇ ਮਾਲਕ ਦੇ ਸਿਮਰਨ ਵਿੱਚ ਜੁੜੇ ਤੇ ਸੱਚਮੁੱਚ ਐਸਾ ਵਿਰਾਗ ਉਹਨਾਂ ਦੇ ਮਨ ਵਿੱਚ ਆਉਂਦਾ ਕਿ ਉਹ ਸਦਾ ਆਪਣੀ ਲਿਵ ਨੂੰ ਉਸ ਪਰਮੇਸ਼ਰ ਦੇ ਵਿੱਚ ਜੋੜ ਕੇ ਮਾਲਕ ਨੂੰ ਸਦਾ ਸਿਮਰਦੇ ਰਹਿੰਦੇ ਤੇ ਆਪਣੇ ਅੰਗ ਸੰਗ ਸਮਝਦੇ ਸਨ। ਸੰਖੇਪ ਵਿੱਚ ਮੈਂ ਬੇਨਤੀ ਕਰਾਂ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤੇ ਸਤਿਗੁਰੂ ਜੀ ਨੇ ਪ੍ਰਚਾਰਕ ਦੌਰੇ ਆਰੰਭ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦਿਦਾਰੇ ਕਰਨ ਮੱਥਾ ਟੇਕਣ ਦਾ ਮਨ ਵਿੱਚ ਵਿਚਾਰ ਬਣਾਇਆ। ਜਦੋਂ ਧੀਰ ਮੱਲੀਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਜਿਹੜਾ ਥੜਾ ਸਾਹਿਬ ਨੇ ਉੱਥੇ ਜਾ ਕੇ ਬੈਠ ਗਏ ਤੇ ਸੰਗਤਾਂ ਉਸ ਸਥਾਨ ਤੇ ਚਲੀਆਂ ਗਈਆਂ ਕਿਉਂਕਿ ਜਿੱਥੇ ਸਤਿਗੁਰੂ ਬਿਰਾਜਮਾਨ ਹੋਏ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਮਸੰਦ ਤਾਂ ਉਹ ਹੁੰਦੇ ਨੇ ਜਿਹੜੇ ਧਰਮ ਦਾ ਪ੍ਰਚਾਰ ਕਰਨ, ਧਰਮ ਦੇ ਸਿਧਾਂਤਾਂ ਨੂੰ ਅਪਣਾਉਣ, ਪਰ ਤੁਸੀਂ ਵਿਗੜੀ ਹੋਈ ਬਿਰਤੀ ਦੇ ਧਾਰਨੀ ਹੋ, ਤੁਹਾਨੂੰ ਅੰਮ੍ਰਿਤਸਰ ਦੇ ਮਸੰਦ ਨਹੀਂ ਕਿਹਾ ਜਾ ਸਕਦਾ। ਨੈ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਸੀਂ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੇ ਅੰਦਰ ਸੜੇ ਪਏ ਹੋ। ਭਾਈ ਮੱਖਣ ਸ਼ਾਹ ਜੀ ਨੇ ਵੀ ਸਮਝਾਇਆ ਸੀ ਤੁਹਾਡੀ ਕਿਸਮਤ ਮਾੜੀ ਹੈ, ਭਾਗ ਮਾੜੇ ਨੇ, ਖੁਦ ਗੁਰੂ ਨਾਨਕ ਸਾਹਿਬ ਜੀ ਨੌਵੇਂ ਸਰੂਪ ਦੇ ਵਿੱਚ ਇੱਥੇ ਆਏ ਨੇ ਤੇ ਤੁਸੀਂ ਇੰਨੇ ਖੋਟੇ ਮਨਾਂ ਵਾਲੇ ਕਿ ਉਹਨਾਂ ਨੂੰ ਤੁਸੀਂ ਨਜ਼ਰ ਅੰਦਾਜ਼ ਕਰ ਦਿੱਤਾ। ਸਤਿਗੁਰੂ ਜੀ ਇਸ ਸਥਾਨ ਤੋਂ ਬਾਅਦ ਵੱਲਾ ਨਗਰ ਵਿਖੇ ਗਏ ਜਿੱਥੇ ਜਾ ਕੇ ਉਸ ਧਰਤੀ ਨੂੰ ਭਾਗ ਲਾਇਆ ਤੇ ਵੱਲਾ ਗੁਰੂ ਕਾ ਗੱਲਾ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਜਦੋਂ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਸਾਡੀਆਂ ਬਜ਼ੁਰਗ ਪੁਰਾਤਨ ਮਾਤਾਵਾਂ ਭੈਣਾਂ ਦੌੜੀਆਂ ਗਈਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਵਾਂ ਨੂੰ ਭੈਣਾਂ ਨੂੰ ਨਵਾਜਿਆ, ਕਹਿਣ ਲੱਗੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀਆਂ ਬਖਸ਼ਿਸ਼ਾਂ ਕਰਦੇ ਹੋਏ ਭਾਰਤ ਵਰਸ਼ ਵਿੱਚ ਉਹਨਾਂ ਨੇ ਗੁਰਮਨ ਦਾ ਪ੍ਰਚਾਰ ਕੀਤਾ ਕਿਉਂਕਿ ਸ਼ਹਾਦਤ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਜੀ ਚਾਹੁੰਦੇ ਸਨ ਕਿ ਲੋਕਾਂ ਦੇ ਮਨੋਬਲ ਨੂੰ ਦ੍ਰਿੜ ਕੀਤਾ ਜਾਵੇ, ਇਹਨਾਂ ਦਾ ਵਿਸ਼ਵਾਸ ਬਹਾਲ ਕੀਤਾ ਜਾਵੇ। ਜੋ ਇਹ ਸਰੀਰਕ ਗੁਲਾਮੀ ਦੇ ਨਾਲ ਨਾਲ ਮਾਨਸਿਕ ਗੁਲਾਮੀ ਸਹਾਰ ਰਹੇ ਨੇ, ਇਹਨਾਂ ਦੇ ਬੰਧਨ ਟੁੱਟ ਸਕਣ, ਇਹ ਜ਼ੰਜੀਰਾਂ ਰਹਿਤ ਹੋ ਕੇ ਮੁਕਤ ਅਵਸਥਾ ਦੇ ਧਾਰਨੀ ਬਣ ਸਕਣ, ਇਹਨਾਂ ਨੂੰ ਦੁੱਖ ਸੁੱਖ ਦੇ ਵਿੱਚ ਕਦੇ ਵੀ ਕੋਈ ਬੰਧਨ ਆ ਕੇ ਪੋਹ ਨਾ ਸਕੇ, ਮੇਰੇ ਸਤਿਗੁਰੂ ਜੀ ਨੇ ਭਾਰਤ ਵਰਸ਼ ਦੇ ਵਿੱਚ ਧਰਮ ਪ੍ਰਚਾਰ ਕੀਤਾ। ਪੂਰਬ ਦੇ ਇਲਾਕੇ ਤੱਕ ਗਏ, ਪਟਨਾ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਸਤਿਗੁਰੂ ਜੀ ਪਟਨਾ ਸਾਹਿਬ ਦੀ ਧਰਤੀ ਤੇ ਆਏ, ਫਿਰ ਅਨੰਦਪੁਰ ਸਾਹਿਬ ਦੀ ਧਰਤੀ, ਕਿਉਂਕਿ ਬਾਬਾ ਬਕਾਲਾ ਸਾਹਿਬ ਨੂੰ ਛੱਡ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਮਣੀਕ ਪਹਾੜੀਆਂ ਦੇ ਵਿੱਚ ਮਾਖੋਵਾਲ ਦੀ ਧਰਤੀ ਤੇ ਜਿਸ ਨੂੰ ਜਰ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ, ਜੋ ਬਾਅਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਗਟ ਹੋਇਆ। ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਕਿ ਸਾਡੇ ਬਲ ਖਤਮ ਹੋ ਗਏ ਨੇ, ਸਾਨੂੰ ਬੰਧਨ ਪੈ ਗਏ ਨੇ, ਅਸੀਂ ਕਿਸੇ ਤਰ੍ਹਾਂ ਆਪਣੀ ਧੋਤੀ ਬੋਧੀ ਤਿਲਕ ਜੰਜੂ ਦੀ ਰਾਖੀ ਨਹੀਂ ਕਰ ਸਕਦੇ, ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਅਸੀਂ ਚਾਰੇ ਪਾਸੇ ਨਜ਼ਰ ਮਾਰ ਕੇ ਥੱਕ ਚੁੱਕੇ ਹਾਂ, ਸਾਨੂੰ ਇੱਕੋ ਆਸ ਹੈ ਕਿ ਸਾਡੀ ਰਾਖੀ ਗੁਰੂ ਨਾਨਕ ਦਾ ਘਰ ਕਰ ਸਕਦਾ। ਅੱਜ ਇਸੇ ਕਰਕੇ ਹੀ ਮਨ ਵਿੱਚ ਰੋਸ ਆਉਂਦਾ ਹੈ ਨਾ ਕਿ ਜਦੋਂ ਗੁਰੂ ਨਾਨਕ ਦਾ ਸਿੱਖ ਬਾਰਡਰ ਤੇ ਦੇਸ਼ ਦੀ ਖਾਤਰ ਲੜਦਾ ਹੈ ਤੇ ਬਹਾਦਰ ਹੈ, ਜਦੋਂ ਮਹਾਂਮਾਰੀਆਂ ਵਿੱਚ ਲੰਗਰ ਲਾਉਂਦਾ ਹੈ ਜਾ ਕੇ ਉਦੋਂ ਬਹਾਦਰ ਹੈ, ਪਰਉਪਕਾਰੀ ਹੈ, ਤੇ ਜਦੋਂ ਕਿਤੇ ਆਪਣੇ ਹੱਕ ਮੰਗੇ ਤੇ ਉਦੋਂ ਕਹਿ ਦਿੱਤਾ ਜਾਂਦਾ ਹੈ ਵੱਖਵਾਦੀ ਹੈ। ਨਹੀਂ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੂ ਧਰਮ ਨੂੰ ਬਚਾਇਆ ਤੇ ਮਨੁੱਖਤਾ ਦੀ ਧਰਮ ਦੀ ਉਹਨਾਂ ਨੇ ਰਾਖੀ ਕੀਤੀ, ਨਾਲ ਦੱਸ ਦਿੱਤਾ ਕਿ ਇੱਕ ਧਰਮੀ ਦਾ ਧਰਮ ਕੀ ਹੈ, ਜਦੋਂ ਕੋਈ ਮਜ਼ਲੂਮ ਬਣ ਕੇ ਦੀਨ ਬਣ ਕੇ ਸ਼ਰਨ ਵਿੱਚ ਆਵੇ ਤੇ ਉਹਦੀ ਰਾਖੀ ਕਰਨ ਵਾਸਤੇ ਜੇ ਕਿਤੇ ਆਪਣਾ ਤਨ ਤੱਕ ਵੀ ਤਿਆਗਣਾ ਪਵੇ ਤੇ ਤਿਆਗ ਦੇਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਜਾ ਕੇ ਆਪਣੀ ਸ਼ਹਾਦਤ ਦਿੱਤੀ। और सतगुरु जी की याद विच दो शीस गंज साहब बने हुए ने, एक दिल्ली लाल किले के सामने जिथे सतगुरां दा शीस कटिया गया, ते एक भाई जैता जी भाई जीवन सिंह जी ने जुरत करके गुरु बख्श सदका वख वख पड़ावां तों हुंदे होए गुरु तेग बहादुर साहब जी का शीस जदों श्री आनंदपुर साहब की धरती से लिया जिथे संस्कार किया गया, एक उथे गुरद्वारा शीस गंज साहब बनया हो जिथे भाई लखी शाह बनजारे ने अपने घर नूं अग ला के गुरु तेग बहादुर साहब के पावन धड़ का संस्कार किया। पार्लीमेंट लोग सभा के सामने गुरद्वारा रकाबगंज साहब वो अस्थान है जिथे सतगुरु गुरु तेग बहादुर साहब जी के पावन धड़ नूं संस्कारिया गया सी। ये दोवें अस्थान अज दसदे ने कि जे सचमुच चांदनी चौंक विखे गुरद्वारा शीसगंज साहब विखे केसरी निशान साहब झुलदा है, तो यदि बदौलत अज लाल किला आजादियां माण रहा है, उत्थे तिरंगा झुल रहा है। जे गुरद्वारा रकाबगंज साहब विखे केसरी निशान साहब झुलदा है, तो यदि बदौलत अज लोग सभा कायम है, नहीं तो जे गुरु तेग बहादुर साहब ये कुरबानी ना देंदे तो इतों की की हालत होनी सी। कवि संतोख सिंह होना ने लिखा है, छाए जाति एकता अनेकता वलाए जाति होवती कुचीलता कतेबन कुरान की, पाप ही परपक जाते धर्म तसक जाते वर्ण गर्क जाते सहत विधान की, देवी देवा दिहरा संतोख सिंगा दूर होते मिट जाती रीत कथा वेदन पुराण की, श्री गुरु गोबिंद सिंह पावन पवन सूर मूर्त न होती जो पै करुणा निदान की। जे धन गुरु गोबिंद सिंह महाराज अपने सत्कार योग पिता गुरु तेग बहादुर साहब जी नूं शहादत देने लई ना भेज दे, अज किसी ने नहीं कहना सी कि गर्व नाल कहो साडा फलाना धर्म है, औरंगजेब सब कुछ खत्म करन लगा सी, इह गुरु तेग बहादुर साहब दा पारोपकार है। इसे करके किसी कवि ने लिखिया, परवाने जिंदगी दा इतबार नहीं करदे, शमा ते सड़ मरन नूं नहीं डरदे, पर डुब मरन दी लोड़ है उस वतन नूं जिहड़े लोक शहीदां दा सत्कार नहीं करदे। धन गुरु तेग बहादुर साहब महाराज ने अपनी शहादत दित्ती, उन्हां दी शरीरक हयाती कुल शरीरक उम्र जिहड़ी है 54 साल की 1621 तों लैके 1675 तक, और मेरे सतगुरु जी ने ऐसा पारोपकारी जीवन जीविया कि होरना नूं जीवन दे गए, ऐसा मार्ग दृढ़ करवाया कि जिस मार्ग ते चल के अज भी असी अपने आप नूं जीवन मुक्त करा के उस मालक दे दर ते प्रवान हो सकते हैं। फिर एक बार धन गुरु तेग बहादुर साहब महाराज जी दे 400 साल प्रकाश गुरपुरब दियां बहुत बहुत वधाइयां। आओ हुण सतगुरु जी ने तुठ करके जो अमृत वेले सानू मुख वाक बख्शिश कीते हन उस दी विचार नाल जुड़ना करिए।
सतनाम श्री वाहेगुरु साहिब जी। वडहंस महला तीजा।
वडहंस राग विच तीसरे गुरदेव निमाणियां दे मान नताणियां दे तान न्योटियां दी ओट। धन धन सतगुरु गुरु अमरदास महाराज जिन्हां बारे असी पढ़दे हां, झखड़ वाओ ना डोलई परबत में राण, क्या सलाही सच्चे पातशाह जां तू सुगड़ सुजाण। उस महान सतगुरु गुरु अमरदास महाराज जी दे बचन साहिब सतगुरु श्री गुरु ग्रंथ साहिब महाराज जी दे पावन अंग 584 ते शोभनीक हन।
वहे पिरहे विशुनिया मैं पिर सचड़ा है सदा नाली।
अमृत वेले मुख वाक बख्शिश होया कि मुख वाक की शुरुआत होंदी है रोवे, ये सानू प्रेरणा करदा है कि जे अज 400 साल धन गुरु तेग बहादुर साहब जी का प्रकाश पुरब है तो शब्द रोवे तो भी शुरू होया, तो कदे इस दा मन विच कोई ऐसा विचार नहीं लैना भी साढ़े घर विच बच्चे का जन्म होया, बच्चे का आनंद कारज है, तो वेखो ग्रंथी साहब ने सोरठ महला नावा जो नर दुख मैं दुख नहीं मानना यह हुक्मनामा लै लिया। नहीं, हुक्मनामा साहब भावें घोड़िया विचों आवे लावा विचों आवे तो भावें हुण बिल्कुल ये शब्द जिथे पहले पातशाह दे अलाणियां दे पांच शब्द ने ना पंजा शब्दां दी जिथे संपूर्णता हुंदी है, अगे गुरु अमरदास महाराज जी दे व्याख्या स्वरूप इंज कह लईए कि अलाणियां नाल मेल खांदे हुए ये पावन शब्द ने। सानू ये समझ लैना चाहीदा कि जिहदा जन्म है जन्म तो बाद मौत की गल होनी होनी है,
ਜਦੋਂ ਗੁਰਮੁਖ ਦੀ ਗੱਲ ਕਰਾਂਗੇ ਮਨਮੁਖ ਦਾ ਜ਼ਿਕਰ ਆਉਣਾ ਹੀ ਆਉਣਾ ਹੈ, ਜਦੋਂ ਪਰਉਪਕਾਰੀ ਆਤਮਾ ਦੀ ਗੱਲ ਕਰਾਂਗੇ ਤੇ ਜ਼ਾਲਮ ਦਾ ਜ਼ਿਕਰ ਹੋਣਾ ਹੀ ਹੋਣਾ ਹੈ, ਜਦੋਂ ਖੁਸ਼ੀ ਦੀ ਗੱਲ ਆਵੇਗੀ ਤੇ ਖੁਸ਼ੀ ਦਾ ਦੂਜਾ ਰੂਪ ਜਿਹੜਾ ਹੈ ਉਹ ਰੋਣਾ ਹੈ, ਗਮੀ ਹੈ। ਹੁਣ ਸਤਿਗੁਰੂ ਜੀ ਨੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਇੱਕ ਨਿਰਣਾ ਦਿੱਤਾ ਹੈ ਵੀ ਜਿਹੜੀਆਂ ਬਿਰਤੀਆਂ ਸੱਚਮੁੱਚ ਖੋਟੇ ਦਿਲ ਵਾਲੀਆਂ ਨੇ, ਗੁਰੂ ਤੋਂ ਦੂਰ ਰਹਿਣ ਵਾਲੀਆਂ ਨੇ, ਪਰਮਾਤਮਾ ਨੂੰ ਨੇੜੇ ਹੁੰਦਿਆਂ ਵੀ ਦੂਰ ਸਮਝਦੀਆਂ ਨੇ, ਉਹਨਾਂ ਨੂੰ ਸਦਾ ਦੁਖੀ ਹੋਣਾ ਪੈਂਦਾ, ਰੋਣਾ ਪੈਂਦਾ। ਹੱਸਦੇ ਕੌਣ ਨੇ, ਖੁਸ਼ ਕੌਣ ਹੁੰਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿਹਨਾਂ ਦੇ ਘਰ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਸਮਝ ਲਿਆ, ਜਿਨ੍ਹਾਂ ਨੇ ਪਰਮਾਤਮਾ ਨੂੰ ਸਦਾ ਅੰਗ ਸੰਗ ਸਮਝਿਆ। ਹੁਣ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਰੋਵੈ ਪਿਰੈ ਵਿਛੁਨੀਆਂ, ਜਿਹੜੀਆਂ ਆਪਣੇ ਪਰਮਾਤਮਾ ਰੂਪੀ ਪਤੀ ਤੋਂ ਜੀਵ ਇਸਤਰੀਆਂ ਵਿਛੜ ਗਈਆਂ ਨੇ, ਉਹ ਭਾਵੇਂ ਔਰਤ ਹੋਵੇ ਤੇ ਭਾਵੇਂ ਪੁਰਖ ਹੋਵੇ, ਕਿਉਂਕਿ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ, ਇਸ ਜਗਤ ਵਿੱਚ ਪੁਰਖ ਕੇਵਲ ਅਕਾਲ ਪੁਰਖ ਹੈ, ਬਾਕੀ ਆਪਾਂ ਸਾਰੇ ਜੀਵ ਇਸਤਰੀਆਂ ਹਾਂ, ਚਾਹੇ ਕੋਈ ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਭਿਖਾਰੀ ਹੋਵੇ, ਔਰਤ ਹੋਵੇ, ਪੁਰਖ ਹੋਵੇ। ਇਸ ਲਈ ਕਿਹਾ ਗਿਆ ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਗਰੀਬ ਨਵਾਜ ਨੇ ਕਿਰਪਾ ਕੀਤੀ ਕਿ ਉਹ ਜੀਵ ਰੂਪੀ ਇਸਤਰੀਆਂ ਰੋਂਦੀਆਂ ਨੇ, ਭਾਵ ਦੁਖੀ ਹੁੰਦੀਆਂ ਨੇ, ਜਿਨ੍ਹਾਂ ਨੇ ਆਪਣੇ ਪਿਰ ਨੂੰ ਜਿਹੜਾ ਸਦਾ ਅੰਗ ਸੰਗ ਹੈ, ਮੈਂ ਪਿਰ ਸੱਚੜਾ ਹੈ ਸਦਾ ਨਾਲੇ, ਭਾਵ ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਵੀ ਮੇਰਾ ਪਿਰ ਸੱਚਾ ਸਦਾ ਥਿਰ ਰਹਿਣ ਵਾਲਾ ਮੇਰੇ ਅੰਗ ਸੰਗ ਵੱਸਦਾ, ਉਹ ਸਗੋਂ ਨੇੜੇ ਰਹਿਣ ਵਾਲੇ ਅੰਗ ਸੰਗ ਵਸਣ ਵਾਲੇ ਪਰਮਾਤਮਾ ਨੂੰ ਦੂਰ ਸਮਝ ਕੇ ਉਹਦੇ ਵਿਛੋੜੇ ਦੇ ਕਾਰਨ ਰੋ ਰਹੀਆਂ ਨੇ, ਝੂਰ ਰਹੀਆਂ ਨੇ, ਉਹ ਦੁਖੀ ਹੋ ਰਹੀਆਂ ਨੇ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜਦੋਂ ਦੁਨਿਆਵੀ ਬੱਚਾ ਜਨਮ ਲੈ ਕੇ ਆਉਂਦਾ ਨਾ, ਉਹ ਰੋਂਦਾ। ਡਾਕਟਰ ਕਹਿੰਦਾ ਵੀ ਬੱਚਾ ਬਿਲਕੁਲ ਰਿਸ਼ਟ ਪੁਸ਼ਟ ਹੈ, ਰੋਇਆ, ਉਹਦਾ ਆਪਣਾ ਨਜ਼ਰੀਆ ਹੈ। ਘਰ ਵਾਲੇ ਢੋਲ ਢਮੱਕੇ ਵਜਾਉਂਦੇ ਨੇ, ਵਧਾਈਆਂ ਦਿੰਦੇ ਨੇ, ਕਹਿੰਦੇ ਨੇ ਬੱਚਾ ਤੰਦਰੁਸਤ ਹੈ, ਪਰ ਸਾਹਿਬ ਕਹਿੰਦੇ ਉਸ ਬੱਚੇ ਦੇ ਰੋਣ ਨੂੰ ਸਮਝੋ, ਉਹ ਰੋਇਆ ਕਿਉਂ ਹੈ। ਉਹ ਰੋਇਆ ਇਸ ਕਰਕੇ ਵੀ ਜਦੋਂ ਮਾਤਾ ਦੇ ਪੇਟ ਵਿੱਚ ਸੀ ਨਾ, ਉਦੋਂ ਬੱਚੇ ਦੀ ਲਿਵ ਪਰਮਾਤਮਾ ਨਾਲ ਜੁੜੀ ਹੋਈ ਸੀ। ਜਦੋਂ ਉਹ ਜਨਮ ਲੈ ਕੇ ਸੰਸਾਰ ਤੇ ਆਇਆ, ਸਭ ਤੋਂ ਪਹਿਲਾਂ ਭਾਣਾ ਹੀ ਇਹ ਵਾਪਰਿਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹਦੀ ਲਿਵ ਟੁੱਟ ਗਈ, ਪਰਮਾਤਮਾ ਤੋਂ ਉਹ ਵਿਛੜ ਗਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਤੇ ਜਦੋਂ ਉਹਨੇ ਸੱਜੇ ਖੱਬੇ ਵੇਖਿਆ, ਪਹਿਲਾਂ ਪਰਮਾਤਮਾ ਨਾਲ ਲਿਵ ਜੁੜੀ ਸੀ, ਤੇ ਜਦੋਂ ਪਰਮਾਤਮਾ ਨਾਲ ਉਹ ਲਿਵ ਟੁੱਟੀ, ਚਾਰ ਸਫੇਰੇ ਮੋਹ ਮਾਇਆ ਦਾ ਅੰਧ ਘੋਰ, ਤੇ ਉਹ ਬੱਚਾ ਇਸ ਘੋਰ ਹਨੇਰੇ ਨੂੰ ਵੇਖ ਕੇ ਰੋਂਦਾ। ਇਸ ਕਰਕੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ ਕਿ ਉਹ ਬੱਚਾ ਰੋ ਰਿਹਾ ਹੈ, ਤੇ ਉਸ ਬੱਚੇ ਨੂੰ ਸਮਝੋ ਵੀ ਉਹ ਰੋਂਦਾ ਕਿਉਂ, ਉਹਦੀ ਟੁੱਟੀ ਹੋਈ ਲਿਵ ਨੂੰ ਫਿਰ ਮਾਲਕ ਨਾਲ ਜੋੜਨ ਦਾ ਯਤਨ ਕਰੋ। ਇਹ ਨੁਕਤਾ ਸਮਝ ਕੇ ਰੋਵੈ ਰਤਨ ਗਵਾਏ ਕੈ ਮਾਇਆ ਮੋਹ ਅੰਧੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੈ ਸਭ ਪਰਿਵਾਰਾ। ਪਰਿਵਾਰ ਗਾਈ ਜਾਂਦਾ, ਹੱਸੀ ਜਾਂਦਾ, ਵਧਾਈਆਂ ਦੇਈ ਜਾਂਦਾ, ਪਰ ਬੱਚਾ ਰੋਈ ਜਾਂਦਾ, ਉਹਦੇ ਰੋਣ ਨੂੰ ਸਮਝੋ ਤੇ ਸਹੀ। ਉਹ ਤੇ ਰੋਵੈ ਰਤਨ ਗਵਾਏ ਕੈ, ਉਹ ਕੀਮਤੀ ਰਤਨ ਗਵਾ ਕੇ ਪਰਮਾਤਮਾ ਤੋਂ ਵਿਛੜ ਕੇ ਰੋ ਰਿਹਾ। ਪਰ ਜਦੋਂ ਧਰਮੀ ਪੁੱਤਰ ਪੈਦਾ ਹੋਇਆ ਤੇ ਉਹਦੀ ਲਿਵ ਟੁੱਟੀ ਨਹੀਂ, ਉਹ ਜੁੜੀ ਰਹੀ, ਉਹਦੇ ਚਿਹਰੇ ਤੇ ਵਿਗਾਸ, ਖੇੜਾ, ਮੁਸਕਰਾਹਟ, ਤੇ ਇਹਨੂੰ ਵੇਖ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਹੋਣਹਾਰ ਬਾਲਕ ਜਿਹੜਾ ਹੈ ਇਹ ਸੰਕਟ ਵਿੱਚ ਵੀ ਨਿਰਾਸ਼ ਨਹੀਂ ਹੋਵੇਗਾ, ਇਹਦਾ ਖੇੜਾ, ਇਹਦਾ ਵਿਗਾਸ ਸਦਾ ਇਸੇ ਤਰ੍ਹਾਂ ਕਾਇਮ ਰਹੇਗਾ। ਰੋਂਦੇ ਕੌਣ ਨੇ, ਜਿਹੜੇ ਆਪਣੇ ਪਰਮਾਤਮਾ ਤੋਂ ਵਿਛੜ ਗਏ ਨੇ, ਜਿਹੜਾ ਅੰਗ ਸੰਗ ਪਰਮਾਤਮਾ ਵੱਸਦਾ ਉਹਨੂੰ ਵੀ ਜਿਹੜੇ ਦੂਰ ਸਮਝਦੇ ਹਨ।
ਨੀ ਚਲਨ ਸਹਿ ਜਾਣਿਆ ਸਤਿਗੁਰ ਸੇਵਹਿ ਨਾਮ ਸੰਭਾਲੇ,
ਜਿਨ੍ਹਾਂ ਨੇ ਇਹ ਠੀਕ ਸਮਝ ਲਿਆ ਵੀ ਅਸੀਂ ਜਨਮ ਲੈ ਕੇ ਸੰਸਾਰ ਤੇ ਆਏ ਹਾਂ ਤੇ ਇੱਕ ਦਿਨ ਇੱਥੋਂ ਚੱਲਣਾ, ਇੱਕ ਦਿਨ ਇੱਥੋਂ ਕੂਚ ਕਰਨਾ, ਉਹ ਸਦਾ ਸਤਿਗੁਰੂ ਦੀ ਸੇਵਾ ਕਰਦੇ ਨੇ ਤੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਸੰਭਾਲਦੇ ਨੇ। ਉਹਨਾਂ ਦਾ ਜਗਤ ਵਿੱਚ ਆਉਣਾ ਇੱਕ ਪ੍ਰਾਹੁਣੇ ਦੀ ਤਰ੍ਹਾਂ ਹੁੰਦਾ, ਇੱਕ ਮਹਿਮਾਨ ਦੀ ਤਰ੍ਹਾਂ ਹੁੰਦਾ। ਉਹ ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਜਾਵੇ ਤੇ ਉਹ ਉੱਥੇ ਬੈਠ ਕੇ ਗੱਲਾਂ ਬਾਤਾਂ ਵੀ ਕਰਦਾ, ਜੋ ਉਹਨੂੰ ਛਕਾਇਆ ਜਾਵੇ ਉਹ ਛਕਦਾ ਵੀ ਹੈ, ਜੇ ਘਰ ਵਾਲੇ ਹਸਾਉਣ ਤੇ ਉਹ ਹੱਸਦਾ ਵੀ ਆ, ਪਰ ਮੁੜ ਕੇ ਕੁਝ ਸਮੇਂ ਬਾਅਦ ਉੱਠ ਕੇ ਆਪਣੇ ਘਰ ਨੂੰ ਤੁਰ ਪੈਂਦਾ ਵੀ ਮੈਂ ਤਾਂ ਪ੍ਰਾਹੁਣਾ। ਇਸ ਤਰ੍ਹਾਂ ਜਿਹੜੇ ਕੇਵਲ ਜਗਤ ਵਿੱਚ ਮਹਿਮਾਨ ਬਣ ਕੇ ਆਏ ਨੇ, ਜਿਨ੍ਹਾਂ ਨੇ ਪ੍ਰਾਹੁਣਾਚਾਰੀ ਦੀ ਤਰ੍ਹਾਂ ਆਪਣੇ ਆਪ ਨੂੰ ਸਮਝਿਆ, ਪੱਕਾ ਨਹੀਂ। ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਿਹਮਾਨੀ ਮਹਿਮਾਨ ਮਜਲਸ ਆਇਆ, ਖਵਾਲੇ ਸੋ ਖਾਨ ਪੀਐ ਪਿਆਇਆ, ਕਰੈ ਨਾ ਗਰਬ ਗੁਮਾਨ ਹੱਸੈ ਹਸਾਇਆ, ਪਹੁਨੜਾ ਪ੍ਰਵਾਨ ਉੱਠ ਸਦਾਇਆ, ਮਜਲਸ ਕਰ ਹੈਰਾਨ। ਕਹਿਣ ਲੱਗੇ ਐਸਾ ਪ੍ਰਾਹੁਣਾ ਸੰਸਾਰ ਦੀ ਕਿਸੇ ਮਜਲਸ ਵਿੱਚ ਬੈਠੇ ਹੈਰਾਨ ਕਰਕੇ ਉੱਥੋਂ ਉੱਠ ਕੇ ਤੁਰ ਜਾਂਦਾ ਹੈ। ਲੋਕ ਕਹਿੰਦੇ ਨੇ ਕੋਈ ਪ੍ਰਾਹੁਣਾ ਆਇਆ, ਉਹ ਇੱਕ ਮਹਿਮਾਨ ਦੀ ਤਰ੍ਹਾਂ ਸੰਸਾਰ ਵਿੱਚ ਆਉਂਦਾ ਹੈ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਜਿਨ੍ਹਾਂ ਨੇ ਇਹ ਸਮਝ ਲਿਆ ਵੀ ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ, ਉਹ ਫਿਰ ਜਗਤ ਵਿੱਚ ਵਿਸਥਾਰ ਨਹੀਂ ਕਰਦੇ, ਪਕੜ ਨਹੀਂ ਰੱਖਦੇ, ਉਹ ਕਿਸੇ ਨਾਲ ਕੋਈ ਬਹੁਤੀ ਮਮਤਾ ਨਹੀਂ ਕਰਦੇ, ਉਹਨਾਂ ਦਾ ਅਸਲ ਲਗਾ ਜਿਹੜਾ ਹੈ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ।
ਨਾਮ ਸੰਭਾਲੇ ਸਤਿਗੁਰ ਹੈ ਨਾਲੇ, ਸਤਿਗੁਰ ਸੇਵ ਸੁਖ ਪਾਇਆ,
ਉਹ ਸਦਾ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲਦੇ ਨੇ। ਇਹੀ ਨੁਕਤਾ ਦਿੱਤਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਰਾਮ ਨਾਮ ਉਰ ਮੈਂ ਗਹਿਓ, ਜਾਂਕੈ ਸਾਹਮਣੇ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰੋ, ਜਿਹਦੇ ਬਰਾਬਰ ਹੋਰ ਕੋਈ ਨਹੀਂ, ਤੇ ਜਿਹਨੂੰ ਸਿਮਰਨ ਦੇ ਨਾਲ ਸਭ ਤੋਂ ਵੱਡਾ ਸੰਕਟ, ਮਨੁੱਖਾ ਜੀਵਨ ਦੀ ਜਿਹੜੀ ਬਿਪਤਾ ਹੈ, ਜੰਮਣ ਮਰਨ ਦਾ ਜਿਹੜਾ ਵੱਡਾ ਗੇੜ ਹੈ, ਉਹ ਮੁੱਕ ਜਾਂਦਾ ਹੈ, ਦਰਸ ਤੁਹਾਰੋ ਹੋਏ। ਤੇ ਜਿਸ ਮਨੋਰਥਲੀ ਜਗਤ ਵਿੱਚ ਆਏ ਹੈ ਪ੍ਰਭੂ, ਉਸ ਜੀਵ ਨੂੰ ਤੇਰੇ ਦਰਸ਼ਨ ਵੀ ਹੋ ਜਾਂਦੇ ਨੇ ਜਿਹਦੇ ਹਿਰਦੇ ਵਿੱਚ ਤੇਰਾ ਨਾਮ ਵੱਸਦਾ ਹੈ। ਇਸ ਕਰਕੇ ਉਹ ਜੀਵ ਜਿਨ੍ਹਾਂ ਨੇ ਚੱਲਣ ਦੀ ਤਿਆਰੀ ਰੱਖੀ ਹੈ ਵੀ ਇੱਕ ਦਿਨ ਸੰਸਾਰ ਤੋਂ ਕੂਚ ਕਰ ਜਾਣਾ ਹੈ, ਉਹ ਸਤਿਗੁਰੂ ਦੀ ਸੇਵਾ ਵਿੱਚ ਲੱਗ ਕੇ ਸਦਾ ਸੁੱਖ ਪਾਉਂਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲ ਕੇ ਗੁਰੂ ਦੀ ਆਗਿਆ ਨੂੰ ਮੰਨ ਕੇ ਸਦਾ ਉਹਨਾਂ ਨੂੰ ਆਤਮਿਕ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ ਹੈ।
ਸਭੀ ਕਾਲ ਮਾਰ ਸੱਚ ਉਰ ਧਾਰ, ਫਿਰ ਆਵਣ ਜਾਣ ਨਾ ਹੋਇਆ।
ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੀ ਜ਼ਿੰਦਗੀ ਵਿੱਚੋਂ ਕਾਲ ਦੇ ਮੌਤ ਦੇ ਡਰ ਨੂੰ ਖਤਮ ਕਰ ਲੈਂਦੇ, ਭਾਵ ਜਦੋਂ ਉਹ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ ਤੇ ਉਹਨਾਂ ਦਾ ਫਿਰ ਆਉਣਾ ਜਾਣਾ ਨਹੀਂ ਹੁੰਦਾ, ਭਾਵ ਆਵਾਗਮਨ ਦੇ ਗੇੜ ਵੀ ਉਹ ਮੁਕਾ ਲੈਂਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਮੌਤ ਦੇ ਡਰ ਨੂੰ ਖਤਮ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਧਾਂਤ ਹੈ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਨਾ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਡਰ ਦੇਣਾ ਤੇ ਨਾ ਕਦੇ ਕਿਸੇ ਤੋਂ ਡਰਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਸਾਨੂੰ ਪ੍ਰੇਰਨਾ ਕਰਦੇ ਨੇ, ਉੱਥੇ ਜਦੋਂ ਚਾਂਦਨੀ ਚੌਂਕ ਵਿਖੇ ਜਲਾਦ ਨੇ ਲਿਸ਼ਕਵੀਂ ਤਲਵਾਰ ਲੈ ਕੇ ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ ਤੇ ਸਤਿਗੁਰੂ ਖਿੜ ਖਿੜਾ ਕੇ ਮੁਸਕਰਾਏ, ਹੱਸ ਕੇ ਕਹਿੰਦੇ, ਆਹ ਤਲਵਾਰਾਂ ਤੇ ਮੈਂ ਛੋਟਾ ਜਿਹਾ ਸਾਂ, ਜਦੋਂ ਮੈਂ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਵੇਖ ਚੁੱਕਾ ਤੇ ਤੂੰ ਮੈਨੂੰ ਇਹ ਤਲਵਾਰਾਂ ਦਿਖਾ ਕੇ ਕੀ ਡਰਾਉਣਾ, ਮੈਂ ਤਾਂ ਛੋਟੀ ਅਵਸਥਾ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਦੁਸ਼ਮਣ ਦੇ ਆਹੂ ਲਾ ਕੇ ਰੱਖ ਦਿੱਤੇ ਤੇ ਮੇਰੇ ਪਿਤਾ ਨੇ ਥਾਪੜਾ ਦੇ ਕੇ ਕਿਹਾ ਸੀ ਮੇਰਾ ਤੇਗ ਬਹਾਦਰ ਹੈ। ਭਾਵ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚੋਂ ਕਾਲ ਦਾ ਡਰ ਵੀ ਖਤਮ ਕੀਤਾ ਸੀ। ਕਾਲ ਕਹਿ ਲਵੋ, ਜਮ ਕਹਿ ਲਵੋ, ਮੌਤ ਕਹਿ ਲਵੋ, ਤੇ ਜੇ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛੀਏ, ਪਾਤਸ਼ਾਹ ਇਸ ਕਾਲ ਦਾ ਇਹ ਜਮ ਦਾ ਡਰ ਖਤਮ ਕਰਨਾ ਹੋਵੇ ਤੇ ਕੀ ਕਰੀਏ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੋ ਗੱਲਾਂ ਕਰੋ, ਕਿਹੜੀਆਂ? ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ, ਪਰੈ ਨਾ ਜਮ ਕੈ ਧਾਮ। ਆਹ ਦੋ ਗੱਲਾਂ ਕਰ ਲੋ ਵੀ ਕੰਨਾਂ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਸੁਣ ਲਓ ਤੇ ਰਸਨਾ ਨਾਲ ਪਰਮੇਸ਼ਰ ਦੇ ਗੁਣ ਗਾਓ। ਸਾਹਿਬ ਕਹਿੰਦੇ ਪੱਕਾ ਹੀ ਹੈ ਤੁਸੀਂ ਜਮ ਦੇ ਵੱਸ ਨਹੀਂ ਪਾਓਗੇ, ਤੁਹਾਡੀ ਜ਼ਿੰਦਗੀ ਵਿੱਚੋਂ ਕਾਲ ਦਾ ਡਰ ਵੀ ਖਤਮ ਹੋ ਜਾਵੇਗਾ ਜਦੋਂ ਅਕਾਲ ਨਾਲ ਜੁੜਾਂਗੇ। ਤੇ ਭਾਈ ਗੁਰਦਾਸ ਜੀ ਕਹਿੰਦੇ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਅਕਾਲ ਨੂੰ ਜਪਿਓ ਫਿਰ ਕਾਲ ਦਾ ਡਰ ਖਤਮ ਹੋਵੇਗਾ। ਤੇ ਲੋਕਾਂ ਦੀ ਜ਼ਿੰਦਗੀ ਵਿੱਚੋਂ ਕਾਲ ਦਾ ਡਰ ਖਤਮ ਕਿਉਂ ਨਹੀਂ ਹੁੰਦਾ? ਕਿਉਂਕਿ ਲੋਕੀ ਸਿਮਰਦੇ ਹੀ ਉਹਨਾਂ ਨੂੰ ਜਿਹੜੇ ਕਾਲ ਦੇ ਅਧੀਨ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਤੇ ਕਾਲ ਦਾ ਤਮਾਸ਼ਾ ਕੇਵਲ ਇੱਕੋ ਹੀ ਆ, ਜਿਹਨੂੰ ਐੜਾ ਲਾ ਕੇ ਕਿਹਾ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, ਤੇਰੇ ਸਿਰ ਤੇ ਕਾਲ ਨਹੀਂ ਹੈ, ਬਾਕੀ ਸਾਰਿਆਂ ਦੇ ਸਿਰ ਤੇ ਕਾਲ ਹੈ, ਭਾਵ ਕਾਲ ਦੇ ਬਣਾਏ ਤੇ ਕਾਲ ਨੇ ਇੱਕ ਦਿਨ ਇਹਨਾਂ ਨੂੰ ਚਬਾ ਲੈਣਾ। ਜਿਹੜੇ ਅਕਾਲ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਾਲ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ।
ਸੱਚਾ ਸਾਹਿਬ ਸੱਚੇ ਨਾਏ ਵੇਖੈ ਨਦਰ ਨਿਹਾਲੇ।
ਗਰੀਬ ਨਵਾਜ ਕਿਰਪਾ ਕਰਦੇ ਨੇ, ਪ੍ਰਭੂ ਆਪ ਵੀ ਸੱਚਾ ਹੈ, ਥਿਰ ਰਹਿਣ ਵਾਲਾ, ਉਹਦੀ ਵਡਿਆਈ ਜਿਹੜੀ ਹੈ ਸਿਫਤ ਸਲਾਹ ਉਹ ਵੀ ਸਦਾ ਥਿਰ ਰਹਿਣ ਵਾਲੀ, ਤੇ ਉਹ ਜੀਵਾਂ ਨੂੰ ਆਪਣੀ ਨਦਰੇ ਕਰਮ ਨਾਲ ਆਪਣੀ ਕਿਰਪਾਲੂ ਦ੍ਰਿਸ਼ਟੀ ਦੇ ਨਾਲ ਵੇਖਦਾ ਭਾਵ ਸੰਭਾਲਦਾ ਹੈ। ਵੇਖੇ ਦਾ ਭਾਵ ਹੈ ਸੰਭਾਲਣਾ। ਜਿਵੇਂ ਅੱਜ ਵੀ ਆਪਾਂ ਦੁਨਿਆਵੀ ਤੌਰ ਤੇ ਕਿਸੇ ਤੋਂ ਕੋਈ ਕੰਮ ਕਰਾਉਣਾ ਹੋਵੇ ਤੇ ਉਹ ਵੇਖੇ ਨਾ, ਤੇ ਕਈ ਕਹਿੰਦੇ ਨੇ ਵੀ ਉੱਚੀ ਨਜ਼ਰ ਕਰਕੇ ਵੇਖੋ ਤੇ ਉਹ ਅੱਖਾਂ ਚੁੱਕ ਕੇ ਵੇਖ ਲਵੇ ਪਰ ਸਾਈਨ ਕਰੇ ਨਾ ਤੇ ਗੱਲ ਹੀ ਨਾ ਬਣਦੀ। ਵੇਖਣ ਦਾ ਭਾਵ ਆਪਾਂ ਸਮਝ ਗਏ ਵੀ ਜਿਹੜਾ ਕੰਮ ਕਰਾਉਣ ਆਏ ਆ, ਸਾਈਨ ਕਰਾਉਣ ਆਏ ਆ, ਉਹ ਕਰਦੇ ਤੇ ਇਹ ਸਮਝ ਲਓ ਵੀ ਉਹਨੇ ਵੇਖ ਲਿਆ। ਇਸੇ ਤਰ੍ਹਾਂ ਜਦੋਂ ਗੁਰਬਾਣੀ ਵਿੱਚ ਵੇਖਿਆ ਸ਼ਬਦ ਆਉਂਦਾ ਉੱਥੇ ਇਕੱਲਾ ਅੱਖਾਂ ਨਾਲ ਵੇਖਣਾ ਨਹੀਂ, ਇੱਥੇ ਵੇਖੇ ਦਾ ਅਰਥ ਹੈ ਸੰਭਾਲਦਾ, ਪ੍ਰਤਪਾਲਣਾ ਕਰਦਾ ਸਾਰੀ ਸ੍ਰਿਸ਼ਟੀ ਦੀ ਮਰਿਆਦਾ ਨੂੰ, ਉਹ ਇੱਕ ਨਿਯਮ ਦੇ ਵਿੱਚ ਨਿਭਾਉਂਦਾ ਹੈ ਤੇ ਆਪਣੀ ਨਦਰੇ ਕਰਮ ਭਾਵ ਆਪਣੀ ਕਿਰਪਾ ਮਈ ਦ੍ਰਿਸ਼ਟੀ ਦੇ ਨਾਲ।
ਮੈਂ ਫਿਰ ਸੱਚੜਾ ਹੈ ਸਦਾ ਨਾਲੇ।
ਕਹਿੰਦੇ ਉਹ ਜੀਵ ਇਸਤਰੀਆਂ ਸਦਾ ਰੋਂਦੀਆਂ ਨੇ ਜਿਹੜੀਆਂ ਪਰਮਾਤਮਾ ਤੋਂ ਵਿਛੜ ਗਈਆਂ, ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਵੀ ਮੇਰਾ ਉਹ ਪ੍ਰਭੂ ਜਿਹੜਾ ਸਦਾ ਅੰਗ ਸੰਗ ਵੱਸਦਾ ਉਹਨੂੰ ਅਸੀਂ ਦੂਰ ਸਮਝੀ ਜਾਂਦੇ। ਹੁਣ ਹੁਕਮਨਾਮੇ ਦਾ ਆਰੰਭ ਰੋਵੈ ਤੂੰ ਹੈ, ਪਰ ਸਮਝੋ ਵੀ ਰੋਂਦੇ ਕੌਣ ਨੇ। ਇਵੇਂ ਜੇ ਕਿਸੇ ਦੇ ਘਰ ਵਿੱਚ ਵੀ ਮਨ ਨੂੰ ਇਸ ਤਰ੍ਹਾਂ ਦਾ ਹੁਕਮਨਾਮਾ ਆਵੇ ਤੇ ਉਹਦਾ ਮਤਲਬ ਇਹ ਹੈ ਵੀ ਜਿਹੜਾ ਗੁਰੂ ਤੋਂ ਬੇਮੁੱਖ ਹੈ ਉਹਨੂੰ ਦੁਖੀ ਹੋਣਾ ਪਵੇਗਾ, ਰੋਣਾ ਪਵੇਗਾ। ਜੇ ਗੁਰੂ ਦੇ ਸਨਮੁੱਖ ਹੋ ਜਾਓਗੇ ਫਿਰ ਤੇ ਹਰ ਮੁੱਖ ਵਾਕ ਦੇ ਵਿੱਚੋਂ ਲੱਖ ਖੁਸ਼ੀਆਂ, ਪਾਤਸ਼ਾਹੀਆਂ, ਗੁਰਪੂਰਾ ਕਿਰਪਾ ਧਾਰੀ, ਫਿਰ ਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਇਹਦੇ ਅਖੀਰ ਤੇ ਜਾ ਕੇ ਵੀ ਸਮਝਾਂਗੇ ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਔਰ ਅੱਜ 400 ਸਾਲਾਂ ਤੇ ਆਪਾਂ ਇਹ ਸਮਝ ਲਈਏ ਕਿ ਭਾਵੇਂ ਘਰਾਂ ਵਿੱਚ ਬੱਚੇ ਦਾ ਜਨਮ ਹੋਵੇ, ਆਨੰਦ ਕਾਰਜ ਹੋਵੇ, ਚਾਹੇ ਅੰਤਿਮ ਅਰਦਾਸ ਹੋਵੇ, ਮੁੱਖ ਵਾਕ ਉਹ ਜਿਹੜਾ ਸਤਿਗੁਰੂ ਬਖਸ਼ਣ, ਇਹ ਨਾ ਹੋਵੇ ਵੀ ਆਪਾਂ ਕਹੀਏ ਵੀ ਹੁਣ ਘਰ ਵਿੱਚ ਖੁਸ਼ੀ ਦਾ ਕਾਰਜ ਹੈ ਤੇ ਹੁਣ ਮੁੱਖ ਵਾਕ ਕੱਢਿਆ ਜਾਵੇ ਸੋਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਤੇ ਅੰਤਿਮ ਅਰਦਾਸ ਤੇ ਮੈਂ ਹਰ ਥਾਂ ਤੇ ਵੇਖਦਾ ਵੀ ਪਹਿਲਾਂ ਹੀ ਹੁਕਮਨਾਮਾ ਸਾਹਿਬ ਕੱਢ ਕੇ ਰਮਾਲਾ ਸਾਹਿਬ ਪਾਇਆ ਹੁੰਦਾ ਸੋਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ। ਹੁਣ ਅੱਜ ਕਿੱਡਾ ਖੁਸ਼ੀਆਂ ਭਰਿਆ ਦਿਹਾੜਾ, 400 ਸਾਲਾਂ ਪ੍ਰਕਾਸ਼ ਪੁਰਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਵਾਜ਼ ਆਈ ਹੈ ਰੋਵੈ, ਪਰ ਇਹਦਾ ਮਤਲਬ ਸਮਝੀਏ ਵੀ ਰੋਣਗੇ ਕੌਣ ਜਿਹੜੇ ਗੁਰੂ ਤੋਂ ਬੇਮੁੱਖ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿਹਦੇ ਘਰ ਜਿਹੜੇ ਸਤਿਗੁਰੂ ਦੀ ਨਦਰੇ ਕਰਮ ਦੇ ਪਾਤਰ ਬਣ ਗਏ। ਅੱਜ ਘਰਾਂ ਦੇ ਦਰਵਾਜ਼ੇ ਖੋਲ ਦਈਏ, ਆਉਣ ਦਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਘਰ, ਕੇਵਲ ਪੜ੍ਹੀਏ ਨਾ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ, ਘਰ ਨਵਾਂ ਬਣਾਈਏ, ਉਦਘਾਟਨ ਹੋਵੇ ਤੇ ਸਤਿਗੁਰੂ ਜੀ ਮੁੱਖ ਵਾਕ ਬਖਸ਼ਣ ਕਰਨ ਕਿ ਸੋਠ ਮਹੱਲਾ ਨਾਵਾਂ ਤੇ ਆਪਾਂ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਰਕਤਾਂ ਘਰ ਵਿੱਚ ਆ ਗਈਆਂ। ਇਸ ਕਰਕੇ ਹੁਕਮਨਾਮਾ ਸਾਹਿਬ ਅਲਾਣੀਆਂ ਚੋਂ ਹੋਵੇ, ਲਾਵਾਂ ਚੋਂ ਹੋਵੇ, ਘੋੜੀਆਂ ਚੋਂ ਹੋਵੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸਮੁੱਚੀ ਬਾਣੀ ਵਿੱਚ ਮਰਨ ਦੀ ਗੱਲ ਵੀ ਹੈ, ਜੰਮਣ ਦੀ ਗੱਲ ਹੈ, ਖੁਸ਼ੀ ਤੇ ਗਮੀ ਦੀ ਗੱਲ, ਤੇ ਗੁਰੂ ਤੇਗ ਬਹਾਦਰ ਸਾਹਿਬ ਮੁੱਖ ਤੋਂ ਉਹਨੂੰ ਮੰਨਦੇ ਨੇ। ਜਿਹੜਾ ਬੰਦਾ ਹਰ ਇੱਕ ਸੋਗ ਦੇ ਵਿੱਚ ਇੱਕ ਸਮਾਨ ਰਹਿੰਦਾ, ਜਿਹੜਾ ਡੋਲਦਾ ਨਹੀਂ ਹੈ, ਜਿਹੜਾ ਖੁਸ਼ੀ ਗਮੀ ਦੇ ਸਮੇਂ ਇੱਕ ਸਮਾਨ ਬਿਰਤੀ ਰੱਖਦਾ, ਸਾਹਿਬ ਕਹਿੰਦੇ ਹਰ ਇੱਕ ਸੋਗ ਜਾਕੈ ਨਹੀਂ ਬੈਰੀ ਮੀਤ ਸਮਾਨ, ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਉਹ ਮੁਕਤ ਹੈ ਜਿਹੜਾ ਹਰ ਇੱਕ ਤੇ ਸੋਗ ਨੂੰ, ਜੰਮਣ ਤੇ ਮਰਨ ਨੂੰ, ਖੁਸ਼ੀ ਤੇ ਗਮੀ ਨੂੰ ਇੱਕ ਬਰਾਬਰ ਸਮਝਦਾ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ,
ਰੱਬ ਮੇਰਾ ਸਾਹਿਬ ਸਬਦ ਉੱਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ।
ਭਾਈ ਮੇਰਾ ਪ੍ਰਭੂ ਸਾਰਿਆਂ ਤੋਂ ਉੱਚਾ ਹੈ ਤੇ ਅਸੀਂ ਨੀਵੇਂ ਹਾਂ ਤੇ ਉਸ ਪ੍ਰਭੂ ਨੂੰ ਅਸੀਂ ਕਿਵੇਂ ਮਿਲ ਸਕਦੇ ਹਾਂ? ਕਿਉਂਕਿ ਗੁਰਬਾਣੀ ਵਿੱਚ ਬਚਨ ਕਹੇ ਨੇ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਉਹ ਕਿੱਡਾ ਵੱਡਾ ਸੁਣ ਕੇ ਤੇ ਸਾਰੇ ਕਹਿੰਦੇ ਨੇ ਵੀ ਪ੍ਰਮਾਤਮਾ ਏਡਾ ਵੱਡਾ, ਪਰ ਕਿੰਨਾ ਵੱਡਾ ਇਹ ਗੱਲ ਵੇਖਿਆ ਪਤਾ ਲੱਗਦੀ ਹੈ। ਤੇ ਸਾਹਿਬ ਕਹਿੰਦੇ ਜਦੋਂ ਉਸ ਪਰਮਾਤਮਾ ਨੂੰ ਗੁਣਾ ਕਰਕੇ ਵੇਖਿਆ ਤੇ ਫਿਰ ਸਮਝ ਆਈ ਕਿ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਕੋਏ, ਕੋਈ ਏਡਾ ਉੱਚਾ ਹੋਵੇ ਤੇ ਉਸ ਉੱਚੇ ਨੂੰ ਉਹ ਜਾਣ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਮੈਂ ਸਾਰੀ ਦੁਨੀਆਂ ਵਿੱਚ ਫਿਰ ਕੇ ਵੇਖਿਆ, ਮੇਰਾ ਪ੍ਰਭੂ ਸਭ ਤੋਂ ਉੱਚਾ ਹੈ, ਮੇਰਾ ਮਾਲਕ ਸਭ ਤੋਂ ਵੱਡਾ ਹੈ, ਉਸ ਤੋਂ ਵੱਡਾ ਹੋਰ ਕੋਈ ਨਹੀਂ, ਕਿਉਂਕਿ ਮੈਂ ਪੇਖਿਓ ਰੀ ਮੋਹਨ ਉੱਚਾ ਸਭ ਤੇ ਉੱਚਾ। ਇਸੇ ਮੋਹਨ ਨੂੰ ਕਿਹਾ ਸੀ ਕਿ ਤੇਰੇ ਮੰਦਰ ਵੀ ਉੱਚੇ ਨੇ, ਹੇ ਪ੍ਰਭੂ ਤੇਰਾ ਸਭ ਕੁਝ ਉੱਚਾ ਹੈ, ਤੂੰ ਕਦੇ ਆਉਂਦਾ ਤੇ ਜਾਂਦਾ ਨਹੀਂ। ਤੇ ਬਾਬੇ ਮੋਹਨ ਨੂੰ ਫਿਰ ਸਮਝ ਲੱਗੀ ਸੀ ਵੀ ਮੇਰੇ ਨੂੰ ਵੀ ਵੱਡਾ ਕੋਈ ਮੋਹਨ ਹੈਗਾ, ਫਿਰ ਸਮਾਧੀ ਖੁੱਲੀ ਸੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਰਤਨ ਕੀਤਾ ਸੀ ਵੀ ਵੇਖ ਉਹ ਕਿੱਡਾ ਵੱਡਾ ਮੋਹਨ ਹੈ ਜਿਹਨੇ ਸਾਰੇ ਸੰਸਾਰ ਦਾ ਮਨ ਮੋਹ ਲਿਆ, ਜਿਹੜਾ ਸਭ ਤੋਂ ਉੱਚਾ ਹੈ। ਤੇ ਹੁਣ ਜੇ ਕੋਈ ਬੰਦਾ ਸਮਝੀ ਜਾਵੇ ਵੀ ਮੈਂ ਉੱਚਾ ਤੇ ਉਹਨੂੰ ਕਹੀਏ ਵੀ ਤੇਰੇ ਤੋਂ ਉੱਚਾ ਵੀ ਕੋਈ ਹੈ ਤੇ ਉਹਦੀ ਸਮਾਧੀ ਖੁੱਲੇਗੀ ਨਾ। ਇਸ ਕਰਕੇ ਮੇਰੇ ਗੁਰਦੇਵ ਜੀ ਨੇ ਉਸ ਮੋਹਨ ਨੂੰ ਸਭ ਤੋਂ ਉੱਚਾ ਕਿਹਾ ਜਿਹੜਾ ਪਰਮਾਤਮਾ ਮੋਹਨ ਹੈ। ਪੇਖਿਓ ਰੀ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਮੋਹ ਲਿਆ ਮਨ ਮੇਰਾ। ਸਾਹਿਬ ਕਹਿੰਦੇ ਉਹ ਸਭ ਤੋਂ ਉੱਚਾ ਹੈ ਤੇ ਅਸੀਂ ਜੀਵ ਮਾਨੋ ਨੀਵੇਂ ਹਾਂ, ਹੇ ਪ੍ਰਭੂ ਤੈਨੂੰ ਕਿਵੇਂ ਮਿਲੀਏ।
ਸਤਿਗੁਰ ਮਿਲੇ ਤਾਂ ਸਹਿਜ ਮਿਲੇ ਫਿਰ ਰਾਖਿਆ ਉਰ ਤਾਰੇ।
ਜੇ ਸਤਿਗੁਰੂ ਕਿਰਪਾ ਕਰਕੇ ਤੁਹਾਡੇ ਨਾਲ ਮੇਲ ਦੇਵੇ ਤੇ ਜੀਵ ਆਤਮਕ ਡੋਲਤਾ ਵਿੱਚ ਟਿਕ ਕੇ ਤੁਹਾਨੂੰ ਮਿਲ ਲੈਂਦਾ ਤੇ ਉਹ ਜੀਵ ਰੂਪੀ ਇਸਤਰੀ ਜੀਵ ਰੂਪੀ ਜਗਿਆਸੂ ਸਦਾ ਆਪਣੇ ਪਿਰ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ।
ਸਦਾ ਉਰ ਤਾਰੇ ਨਿਹ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸਾ।
ਉਹ ਸਦਾ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਨੂੰ ਧਾਰਨ ਕਰਕੇ ਆਪਣੇ ਪਿਆਰੇ ਪ੍ਰਭੂ ਨਾਲ ਪਿਆਰ ਕਰਦੇ ਨੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਆਗ ਦੀ ਗੱਲ ਕੀਤੀ ਕਿ ਸਾਧੋ ਮਨ ਕਾ ਮਾਨ ਤਿਆਗੋ, ਵੀ ਇਹ ਕੀ ਹੋਇਆ ਘਰ ਤਿਆਗ ਦਿਓ, ਬੱਚੇ ਛੱਡ ਦਿਓ, ਕਿਰਤ ਛੱਡ ਦਿਓ, ਨਹੀਂ ਜੇ ਛੱਡਣਾ ਤੇ ਵਿਕਾਰਾਂ ਨੂੰ ਛੱਡੋ, ਹੰਕਾਰ ਨੂੰ ਛੱਡੋ, ਜੇ ਲੋੜ ਪਵੇ ਤੇ ਮਜ਼ਲੂਮਾਂ ਦੀ ਖਾਤਰ ਆਪਣਾ ਤਨ ਤੱਕ ਵੀ ਤਿਆਗ ਦਿਓ। ਇਹ ਤਿਆਗ ਸੀ। ਸਾਹਿਬ ਕਹਿੰਦੇ ਇਹ ਬਰਾਗ ਕੀ ਹੋਇਆ ਵੀ ਐਵੇਂ ਹੀਣ ਭਾਵਨਾ ਵਿੱਚ ਜਾ ਕੇ ਰੋਈ ਚੱਲੋ ਵੀ ਕਿਸਮਤ ਮਾੜੀ ਹੈ, ਨਹੀਂ। ਵਿਰਾਗ ਇਹ ਹੈ ਵੀ ਸਭ ਕੁਝ ਵੀ ਚੱਲਿਆ ਜਾਵੇ ਤੇ ਫਿਰ ਵੀ ਚੜ੍ਹਦੀ ਕਲਾ ਵਾਲਾ ਵਿਰਾਗ ਕਹਿੰਦਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਸਾਹਿਬ ਕਹਿੰਦੇ ਫਿਰ ਵੀ ਇੱਕ ਆਸ ਮਗਰ ਬਾਕੀ ਹੈ। ਮੇਰੇ ਗੁਰਦੇਵ ਜੀ ਨੇ ਇਹ ਵਿਰਾਗ ਸਾਨੂੰ ਦਿੱਤਾ ਕਿ ਜਿਹੇ ਵਿਖਿਆ ਸਗਲੀ ਤਜੀ ਲੀਓ ਭੇਖ ਵੈਰਾਗ, ਜਿਹਨੇ ਜ਼ਹਿਰ ਰੂਪੀ ਵਿਕਾਰਾਂ ਦੀ ਵਿਖਿਆ ਤਿਆਗ ਦਿੱਤੀ ਉਹਦਾ ਵਿਰਾਗ ਅਸਲ ਵਿੱਚ ਪਰਮਾਤਮਾ ਤੱਕ ਮਿਲਾਉਣ ਵਾਲਾ ਹੈ। ਜਿੱਥੇ ਤਿਆਗ ਤੇ ਵਿਰਾਗ ਉੱਥੇ ਅਨੁਰਾਗ ਵੀ ਵੇਖੋ, ਪ੍ਰੀਤ ਵੀ ਕਿਹੋ ਜੀ ਆ, ਪਿਆਰ ਵੀ ਕਿਹੋ ਜਿਹਾ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਾਹਿਬ ਕਹਿੰਦੇ ਉਸ ਪ੍ਰਭੂ ਦੇ ਨਾਲ ਪਿਆਰ ਕਰ, ਉਹਦੇ ਨਾਲ ਪ੍ਰੀਤੀ ਪਾ।
ਮਾਇਆ ਮੋਹ ਕਾ ਕੱਚਾ ਚੋਲਾ ਤਿਦ ਪੈਦਾ ਪੱਗ ਖਿੱਸਾ।
ਜਿਹਦਾ ਜੀਵਨ ਮੋਹ ਮਾਇਆ ਦੇ ਵਿੱਚ ਗਲਤਾਨ ਹੈ ਉਹਦਾ ਇਹ ਜੀਵਨ ਰੂਪੀ ਚੋਲਾ ਕੱਚੇ ਰੰਗ ਦਾ, ਭਾਵ ਉਹ ਜਦੋਂ ਇਸ ਮਾਰਗ ਤੇ ਚੱਲਦਾ ਤੇ ਉਹਦੇ ਪੈਰ ਖਿਸਕਦੇ ਨੇ, ਉਹ ਡਾਵਾਂ ਡੋਲ ਹੁੰਦਾ, ਅਰਲ ਬਰਲ ਬੋਲਦਾ, ਭਾਵ ਉਹਦੀ ਅਵਸਥਾ ਜਿਹੜੀ ਹੈ ਉਹ ਸਦਾ ਟਿਕਾ ਵਾਲੀ ਨਹੀਂ ਹੁੰਦੀ। ਗਰੀਬ ਨਵਾਜ ਨੇ ਉਹਦੇ ਜੀਵਨ ਰੂਪੀ ਚੋਲੇ ਨੂੰ ਬਿਲਕੁਲ ਕੱਚੇ ਰੰਗ ਵਰਗਾ ਦੱਸਿਆ ਹੈ।
ਫਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦਾ ਤਿਖਾ ਨਿਵਾਰੇ।
ਜਿਹੜੀ ਜੀਵ ਇਸਤਰੀ ਜੀਵ ਰੂਪੀ ਜਗਿਆਸੂ ਆਪਣੇ ਪਿਰ ਪਤੀ ਪਰਮਾਤਮਾ ਦੇ ਰੰਗ ਵਿੱਚ ਰੰਗੀ ਗਈ ਹੈ ਉਹਦਾ ਜੀਵਨ ਰੂਪੀ ਚੋਲਾ ਸੱਚਾ ਪੱਕੇ ਰੰਗ ਵਾਲਾ ਹੈ ਤੇ ਉਹਨੂੰ ਪਹਿਨਣ ਦੇ ਨਾਲ ਫਿਰ ਤ੍ਰਿਸ਼ਨਾ ਦੀ ਜਿਹੜੀ ਪਿਆਸ ਹੈ ਤਿਖਾ ਹੈ ਉਹ ਜੀਵਨ ਵਿੱਚੋਂ ਦੂਰ ਹੋ ਜਾਂਦੀ ਹੈ। ਤਾਂ ਹੀ ਤਾਂ ਪਾਵਨ ਬਾਣੀ ਵਿੱਚ ਬਚਨ ਕਹੇ ਨੇ ਨਾ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗਿਰੇ ਸਾਕਤ ਸ਼ਕਤੀ ਪ੍ਰਕਾਰ ਤੇ ਬਿਖੂ ਸਮਾਨ। ਪ੍ਰਭੂ ਪਿਆਰਿਆਂ ਦਾ ਰੁੱਖਾ ਮਿੱਸਾ ਭੋਜਨ ਵੀ ਛੱਤੀ ਪ੍ਰਕਾਰ ਦੇ ਪਦਾਰਥਾਂ ਦੇ ਬਰਾਬਰ ਹੈ ਤੇ ਸਾਕਤ ਮਨੁੱਖ ਦਾ ਛੱਤੀ ਪ੍ਰਕਾਰ ਦਾ ਵੀ ਜ਼ਹਿਰ ਦੀ ਤਰ੍ਹਾਂ ਹੈ। ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤਕ ਹੋਈ। ਜਦੋਂ ਕਾਬਲ ਦੀ ਸੰਗਤ ਉਡੀਕਦੀ ਸੀ ਨਾ, ਕਾਰ ਭੇਟਾ ਭੇਜੀ ਤੇ ਇੱਧਰੋਂ ਧੀਰਮੱਲ ਨੇ ਵੀ ਇੱਕ ਸਰੂਪਾ ਭੇਜ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਭੇਜਣਾ ਸੀ। ਧੀਰਮੱਲ ਦਾ ਸਰੂਪਾ ਜਿਹੜਾ ਸੀ ਜਰੀਦਾਰ ਬੜਾ ਕੀਮਤੀ ਕੱਪੜਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਅਨਮੋਲ ਸਿਰੋਪਾਓ ਦੇ ਨਾਲ ਇੱਕ ਅਨਮੋਲ ਬਖਸ਼ਿਸ਼ ਜੁੜੀ ਹੋਈ ਸੀ, ਇਸ ਕਰਕੇ ਸੰਗਤਾਂ ਨੇ ਵੇਖਦਿਆਂ ਹੀ ਇਹ ਨਿਰਣਾ ਕਰ ਲਿਆ ਵੀ ਆਹ ਧੀਰ ਮਲ ਦਾ ਜਿਹੜਾ ਇਹ ਦੁਨਿਆਵੀ ਤੌਰ ਤੇ ਕੀਮਤੀ ਹੋ ਸਕਦਾ, ਪਰ ਇਹਨੂੰ ਪਹਿਨਣ ਦੇ ਨਾਲ ਸਾਡੀ ਪੱਤ ਕਾਇਮ ਨਹੀਂ ਰਹੇਗੀ। ਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜਿਆ ਨਾ, ਇਹਦੇ ਨਾਲ ਬਖਸ਼ਿਸ਼ਾਂ ਜੁੜੀਆਂ ਨੇ, ਇਹਦੇ ਨਾਲ ਮਿਹਰਾਮਤਾਂ ਜੁੜੀਆਂ ਨੇ, ਕਿਉਂਕਿ ਅੱਧੀ ਕੌਡੀ ਵੀ ਮਾਨੋ ਉਦੋਂ ਬਰਕਤਾਂ ਵਾਲੀ ਬਣ ਜਾਂਦੀ ਹੈ ਜਦੋਂ ਗੁਰੂ ਦੀ ਨਜ਼ਰ ਬਣ ਜਾਏ, ਜਦੋਂ ਗੁਰੂ ਕਿਰਪਾ ਦ੍ਰਿਸ਼ਟੀ ਪਾ ਦੇਵੇ। ਸਾਹਿਬ ਕਹਿੰਦੇ ਉਹ ਜੀਵਨ ਕੱਚੇ ਰੰਗ ਵਰਗੇ, ਚੂਲੇ ਵਰਗੇ ਨੇ ਜਿਹੜੇ ਮੋਹ ਮਾਇਆ ਵਿੱਚ ਗਲਤਾਨ ਨੇ। ਜੈਸਾ ਰੰਗ ਕੁਸੁੰਭ ਦਾ ਤੈਸਾ ਇਹ ਸੰਸਾਰ, ਮੇਰਾ ਰਮਈਆ ਰੰਗ ਮਜੀਠ ਕਾ ਕਉ ਰਵਿਦਾਸ ਚੁਮਾਰ। ਭਾਈ ਦਿਆਲਾ ਜੀ ਨੇ ਕਿਹਾ ਸੀ ਮੈਂ ਸਿੱਖੀ ਦੇ ਰੰਗ ਵਿੱਚ ਰੰਗਿਆ, ਤੇ ਔਰੰਗਜ਼ੇਬ ਦੇ ਜਲਾਦ ਕਹਿਣ ਲੱਗੇ ਤੈਨੂੰ ਤੱਤੇ ਪਾਣੀ ਵਿੱਚ ਉਬਾਲਾਂਗੇ, ਫਿਰ ਵੇਖਾਂਗੇ ਵੀ ਸਿੱਖੀ ਦਾ ਰੰਗ ਲੱਗਦਾ ਕਿ ਨਹੀਂ ਲੱਗਦਾ। ਜਿਵੇਂ ਜਿਵੇਂ ਉਬਾਲਿਆ ਤਿਵੇਂ ਤਿਵੇਂ ਰੰਗ ਪੱਕਾ ਹੁੰਦਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਇੰਨੀ ਕਿਰਪਾ ਚਾਂਦਨੀ ਚੌਂਕ ਵਿੱਚ ਵਰਤੀ, ਉਹ ਰੰਗ ਉਤਰਿਆ ਨਹੀਂ, ਕਿਉਂਕਿ ਕੱਚਾ ਰੰਗ ਕੁਸੁੰਭ ਦਾ ਪਾਣੀ ਧੋਤੈ ਥਿਰ ਨਰ ਹੋਈ। ਜਿਹੜਾ ਕੁਸੁੰਭ ਦਾ ਰੰਗ ਹੈ ਉਹ ਕੱਚਾ ਹੈ, ਪਾਣੀ ਨਾਲ ਧੋਤਿਆਂ ਉਹ ਥਿਰ ਨਹੀਂ ਰਹਿੰਦਾ, ਪਰ ਜਿਹੜਾ ਮਨਜੀਠ ਦਾ ਰੰਗ ਹੈ ਉਹ ਤੇ ਹੋਰ ਵੀ ਪੱਕਾ ਹੁੰਦਾ ਜਾਂਦਾ ਜਿੰਨਾ ਉਹਨੂੰ ਪਾਣੀ ਵਿੱਚ ਉਬਾਲਿਆ ਜਾਵੇ। ਸਾਹਿਬ ਕਹਿੰਦੇ ਜਿਹੜੇ ਜੀਵਨ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਉਹ ਪੱਕੇ ਰੰਗ ਦੇ ਚੂਲੇ ਵਰਗੇ ਹਨ।
ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ।
ਭਾਈ ਮੇਰਾ ਪ੍ਰਭੂ ਸਭ ਤੋਂ ਉੱਚਾ ਹੈ, ਮੈਂ ਉਸ ਪਿਆਰੇ ਪ੍ਰਭੂ ਨੂੰ ਆਪਣੇ ਪ੍ਰੀਤਮ ਨੂੰ ਕਿਵੇਂ ਮਿਲਾਂ, ਭਾਵ ਉੱਚੇ ਗੁਣ ਮੇਰੇ ਜੀਵਨ ਵਿੱਚ ਆਉਣ ਤੇ ਉਹ ਗੁਰੂ ਦੇ ਰਾਹੀਂ ਆ ਸਕਦੇ ਨੇ। ਤੇ ਜਦੋਂ ਗੁਰੂ ਆਤਮਕ ਤੌਰ ਤੇ ਉੱਚੀਆਂ ਕਰਦਾ ਤੇ ਫਿਰ ਪ੍ਰਭੂ ਦੀਆਂ ਉਚਾਈਆਂ ਤੱਕ, ਬੁਲੰਦੀਆਂ ਤੱਕ ਜੀਵ ਜਿਹੜਾ ਹੈ ਉਹ ਪਹੁੰਚ ਕੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ।
ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੇ ਅਵਗਣਿਆਰੇ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਹੇ ਭਾਈ ਮੈਂ ਤਾਂ ਉਸ ਸੱਚੇ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ, ਪਰ ਹੋਰ ਲੁਕਾਈ ਵੇਖੋ ਭੁੱਲੀ ਭਟਕਦੀ ਫਿਰਦੀ ਹੈ, ਪਰਮਾਤਮਾ ਨੂੰ ਵਿਸਾਰ ਕੇ ਔਗਣਾਂ ਵਿੱਚ ਗਲਤਾਨ ਤੇ ਉਹਦੇ ਤੋਂ ਖੁੰਝੀ ਹੋਈ ਹੈ।
ਸਦਾ ਰਾਵੇ ਪਿਰੇ ਆਪਣਾ ਸੱਚੜਾ ਸ਼ਬਦ ਵਿਚਾਰੇ।
ਮੈਂ ਤੇ ਸਦਾ ਆਪਣੇ ਪਿਰ ਉਸ ਪ੍ਰਭੂ ਪਤੀ ਨੂੰ ਗੁਰੂ ਸ਼ਬਦ ਦੀ ਵਿਚਾਰ ਦੇ ਰਾਹੀਂ ਸਦਾ ਸਿਮਰਦਾ ਹਾਂ, ਭਾਵ ਉਹਨੂੰ ਸਦਾ ਯਾਦ ਕਰਦਾ ਹਾਂ, ਭਾਵ ਮੈਂ ਉਸ ਮਾਲਕ ਨਾਲ ਡੂੰਘੀ ਜਾਣ ਪਛਾਣ ਕਰਦਾ। ਜਦੋਂ ਭੱਟ ਸਾਹਿਬਾਨ ਨੇ ਗੁਰੂ ਅਮਰਦਾਸ ਜੀ ਦਾ ਜੀਵਨ ਬਿਆਨ ਕੀਤਾ ਨਾ, ਤੇ ਭੱਟ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਨੂੰ ਆਪਣਾ ਅਕੀਦਾ ਅਰਪਣ ਕਰਦੇ ਫਰਮਾਉਂਦੇ ਨੇ, ਹੇ ਗੁਰੂ ਅਮਰਦਾਸ ਜੀ ਤੈਂ ਪੜ੍ਹਿਓ ਇੱਕ, ਤੁਸੀਂ ਇੱਕ ਦੀ ਆਤਮਕ ਪੜ੍ਹਾਈ ਕੀਤੀ ਹੈ, ਤੁਸੀਂ ਮਨ ਵਿੱਚ ਇੱਕ ਨੂੰ ਧਾਰਨ ਕੀਤਾ, ਤੁਸੀਂ ਇੱਕ ਨਾਲ ਜਾਣ ਪਛਾਣ ਬਣਾਈ ਹੈ, ਤੁਸੀਂ 30 ਦਿਨਾਂ ਵਿੱਚ, ਇੱਕ ਮਹੀਨੇ ਵਿੱਚ, 5 ਤੱਤਾਂ ਵਿੱਚ, ਤਥਾ ਆ ਜਿਹੜੀ 35 ਅੱਖਰੀ ਆ ਇਹਦੇ ਵਿੱਚ ਵੀ ਤੁਸੀਂ ਇੱਕ ਨੂੰ ਹੀ ਸਿਮਰਿਆ ਹੈ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ ਦੋ ਥਾਂ ਨਾ ਜਾਣਿਓ, 30 ਇੱਕ ਅਰ 5 ਸਿੱਧ 35 ਨ ਖੀਣੋ। ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਹਰ ਵੇਲੇ ਉਸ ਪਰਮਾਤਮਾ ਨੂੰ ਸਿਮਰਿਆ ਜਿਹੜਾ ਇੱਕ ਹੈ, ਭਾਵ ਉਹਦੇ ਤੋਂ ਬਿਨਾਂ ਦੂਜਾ ਧਿਆਨ ਤੁਹਾਡੇ ਕਦੇ ਮਨ ਵਿੱਚ ਨਹੀਂ ਆਉਂਦਾ।
ਸੱਚਾ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ।
ਸੱਚੇ ਪ੍ਰਭੂ ਦੇ ਨਾਲ ਜੁੜਨਾ ਸੱਚੇ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੈ। ਜਦੋਂ ਜੀਵ ਰੂਪੀ ਇਸਤਰੀ, ਜੀਵ ਰੂਪੀ ਜਗਿਆਸੂ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਨਾ, ਤੇ ਫਿਰ ਮਿਲ ਸਤਿਗੁਰ ਪ੍ਰੀਤਮ ਪਾਇਆ, ਗੁਰੂ ਨੂੰ ਮਿਲ ਕੇ ਸੱਚੇ ਪ੍ਰੀਤਮ ਪਿਆਰੇ ਪ੍ਰਭੂ ਨੂੰ ਇਹ ਮਿਲ ਲੈਂਦਾ ਹੈ।
ਅੰਤਰ ਰੰਗ ਰਾਤੀ ਸਹਿਜੇ ਮਾਤੀ ਗਾਇਆ ਦੁਸ਼ਮਣ ਦੁੱਖ ਸਬਾਇਆ।
ਜਦੋਂ ਅੰਤਰ ਆਤਮੇ ਪ੍ਰਭੂ ਦੇ ਰੰਗ ਵਿੱਚ ਜੀਵ ਰੰਗਿਆ ਜਾਂਦਾ ਹੈ ਨਾ, ਜੀਵ ਰੂਪੀ ਇਸਤਰੀ ਰੰਗੀ ਜਾਂਦੀ ਸਹਿਜੇ ਮਾਤੀ, ਫਿਰ ਆਤਮਕ ਅਡੋਲਤਾ ਦੇ ਵਿੱਚ ਉਹ ਮਸਤ ਰਹਿੰਦੀ ਹੈ। ਮਾਤੀ ਦਾ ਅਰਥ ਹੈ ਮਸਤ। ਗਾਇਆ ਦੁਸ਼ਮਣ ਦੁੱਖ ਸਬਾਇਆ, ਤੇ ਉਹਦੇ ਵਿਕਾਰਾਂ ਰੂਪੀ ਦੁਸ਼ਮਣ ਜਾਂ ਹੋਰ ਦੁੱਖ ਜਿਹੜੇ ਨੇ, ਈਰਖਾ ਤ੍ਰਿਸ਼ਨਾ ਆਦਿਕ, ਉਹ ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ। ਫਿਰ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ। ਫਿਰ ਕੋਈ ਉਹਨਾਂ ਨੂੰ ਵਿਕਾਰ ਰੂਪੀ ਦੁਸ਼ਮਣ ਜਾਂ ਜਿਹੜੇ ਦੁੱਖ ਨੇ ਉਹ ਪੁੰਦੇ ਨਹੀਂ, ਕਿਉਂਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ, ਆਪਣੇ ਦਾਸ ਦੀ ਪ੍ਰਭੂ ਆਪ ਪੈਜ ਰੱਖਦਾ ਤੇ ਦੁਸ਼ਟ ਦੂਤ मार के खत्म कर दिंदा है। तुमरे दोखी हर आप निवारे अपदा भई बतीत वाली अवस्था बन जांदी है।
अपने गुर को तन मन दीजा ता मन भीजा तृष्णा दुख निवारे।
भाई अपने गुरु दे अगे तन ते मन अर्पण कर देना चाहिदा है, फिर ये मन प्रभु दे नाम रस नाल भिजदा है ते तृष्णा दा दुख जेड़ा है जिंदगी विच्चों दूर हो जांदा है। भाव ईरखा तृष्णा वर्गे दुख रोग जेड़े ने फिर खत्म हो जांदे हन।
मैं फिर सच पछाणिया होर भूले अवगण यारे।
भाई मैं ता अपने सच्चे पिर पति परमात्मा नू पछाणिया, भाव उहदे नाल डूंगी सांझ बना ली है। होर होर जीव स्त्रियां मोह माया विच औगणा विच गलतान होके भुलियां फिरदियां ने, भाव परमात्मा तो खुंजिया हुईया हन विछड़िया हुईया हन।
सचड़ा आप जगत उपाया गुर बिन कोर अंधारो।
सच्चे प्रभु ने आप जगत पैदा कीता है, पर इस जगत विच गुरु तो बिना कोर हनेरा ही है। भावे सैकड़े सूर चढ़े होन हजारा चंद्रमा चढ़ जान, जे सो चंदा उगवें सूर चढ़े हजार, इते चानण हुंदिया गुर बिन घोर अंधार। गुर बिन घोर अंधार गुरु बिन समझ न आवै, गुर बिन सुरत न सिद्ध गुरु बिन मुक्त न पावे। साहब कहिंदे गुरु तो बिना घोर हनेरा ही है। भाव इस जगत दे विच जदों तक असीं गुरु की शरण विच नहीं पैंदे सानू ठेडे लगदे रहणगे, असीं डिगदे रहांगे, क्योंकि चानण विच तुरांगे गुरबाणी दी लोह विच तुरांगे ते फिर ही भटकना खत्म होवेगी।
आप मिलाए आप मिला आपे दे प्यारो।
इस जीव नू प्रभु कृपा करके अपने नाल मिलाउंदा है ना, ते आप ही उहनू मिलदा है, फिर आप ही अपना प्यार उहदे मन विच पैदा कर दिंदा है। आपे लायो अपना प्यार, अपना प्यार उस जीव दे मन विच पैदा कर दिंदा है। ਇਹ ਨਿਸ਼ਾਨੀ ਹੈ ਵੀ ਜੇ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਕਰਦਾ ਹੈ, ਨਿਤਨੇਮ ਕਰਨ ਨੂੰ ਦਿਲ ਕਰਦਾ ਹੈ, ਗੁਰੂ ਕੀ ਸੰਗਤ ਵਿੱਚ ਆਉਣ ਨੂੰ ਦਿਲ ਕਰਦਾ ਹੈ, ਇਹਦਾ ਮਤਲਬ ਪਰਮਾਤਮਾ ਨਾਲ ਪਿਆਰ ਪੈ ਗਿਆ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਦੁਨਿਆਵੀ ਪਿਆਰ ਦੀਆਂ ਉਦਾਹਰਨਾਂ ਦੇ ਕੇ ਕਿ ਮਹੀਂਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨੂੰ ਸਿਮਰਨਾ ਇਵੇਂ ਹੈ ਜਿਵੇਂ ਕਿਸੇ ਨੇ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਕੱਚੇ ਘੜੇ ਤੇ ਤਰਨ ਵਾਲਾ ਵਿਸ਼ਵਾਸ ਆਪਣੇ ਮਨ ਵਿੱਚ ਰੱਖ ਲਿਆ ਸੀ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਵਰਤਿਆ ਕਿ ਜਿਹਦੇ ਮਨ ਅੰਦਰ ਪਰਮੇਸ਼ਰ ਦਾ ਪਿਆਰ ਹੈ, ਗੁਰੂ ਦਾ ਪਿਆਰ ਹੈ, ਉਹ ਇਵੇਂ ਹੀ ਹੈ ਕਿ ਜਿਵੇਂ ਉਹ ਅੰਮ੍ਰਿਤ ਵੇਲੇ ਜਾਗ ਕੇ ਉਸ ਪਿਆਰੇ ਨੂੰ ਸਿਮਰਦੇ ਹਨ।
ਆਪੇ ਦੇ ਪਿਆਰੂ ਸਹਿਜ ਵਾਪਾਰੂ ਗੁਰਮੁਖ ਜਨਮ ਸਵਾਰੇ।
ਉਹ ਪ੍ਰਭੂ ਆਪਣਾ ਪਿਆਰ ਆਪ ਬਖਸ਼ਿਸ਼ ਕਰਕੇ ਉਸ ਜੀਵ ਨੂੰ ਆਪਣੇ ਨਾਮ ਦਾ ਵਣਜ ਕਰਾਉਂਦਾ। ਭਾਵ ਜਦੋਂ ਆਪਣੇ ਨਾਮ ਦਾ ਵਣਜ ਕਰਾਉਂਦਾ ਹੈ ਨਾ ਪ੍ਰਭੂ, ਤੇ ਫਿਰ ਹੁੰਦਾ ਕੀ ਹੈ? ਸਾਹਿਬ ਕਹਿੰਦੇ ਗੁਰਮੁਖ ਜਨਮ ਸਵਾਰੇ, ਗੁਰੂ ਦੇ ਰਾਹੀਂ ਉਹਨਾਂ ਦਾ ਜਿਹੜਾ ਜਨਮ ਹੈ ਉਹ ਸਵਾਰਿਆ ਜਾਂਦਾ। ਇਸੇ ਕਰਕੇ ਜਦੋਂ ਉਹ ਤੁਰਦੇ ਨੇ ਉਹਨਾਂ ਬਾਰੇ ਕਿਹਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਉਹ ਸੱਦੇ ਮਾਲਕ ਦੇ ਤੁਰ ਜਾਂਦੇ ਤੇ ਮਾਲਕ ਘੱਲਦਾ, ਉਹ ਜਗਤ ਵਿੱਚ ਆ ਜਾਂਦੇ ਹਨ।
ਧਨ ਜਗ ਮਹਿਆਇਆ ਆਪ ਗਵਾਇਆ ਬਰ ਸਾਚਾ ਸਚਿਆਰੂ।
ਉਹਨਾਂ ਦਾ ਜਗਤ ਵਿੱਚ ਆਉਣਾ ਧਨਤਾ ਯੋਗ ਹੈ, ਧਨ 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 ਜਾਨ ਆਇਆ। ਭਾਵ ਜਗਤ ਵਿੱਚ ਆਉਣਾ ਧਨਤਾ ਯੋਗ ਕਿਉਂਕਿ ਉਹਨਾਂ ਨੇ ਗੁਰੂ ਨੂੰ ਮਿਲ ਕੇ ਆਪਾ ਭਾਵ ਗਵਾ ਲਿਆ, ਤੇ ਦਰ ਸੱਚ ਹੈ ਸਚਿਆਰੋ, ਉਹ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦੇ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਇੱਕ ਪ੍ਰਸ਼ਨ ਕੀਤਾ ਨਾ, ਕਿਵ ਸਚਿਆਰਾ ਹੋਈਐ, ਉਹ ਸਚਿਆਰਾ ਮਤਲਬ ਇਹ ਆ ਵੀ ਸਾਡੇ ਅੰਦਰ ਪ੍ਰਭੂ ਦੇ ਸੱਚ ਦਾ ਪ੍ਰਕਾਸ਼ ਕਿਵੇਂ ਹੋ ਸਕੇ, ਅਸੀਂ ਆਪਣੇ ਅੰਦਰ ਹਿਰਦੇ ਨੂੰ ਕਿਵੇਂ ਉਹ ਪਾਤਰ ਬਣਾਈਏ ਜਿਹਦੇ ਨਾਲ ਕੂੜ ਦੀ ਪਾਲ ਟੁੱਟ ਕੇ ਸਾਡੇ ਅੰਦਰ ਸੱਚ ਦਾ ਪ੍ਰਕਾਸ਼ ਹੋ ਸਕੇ। ਤੇ ਗਰੀਬ ਨਵਾਜ ਜੀ ਨੇ ਉਹਦਾ ਉੱਤਰ ਵੀ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਜੀਵ ਇਸ ਤਰ੍ਹਾਂ ਸੁਰਖਰੂ ਹੋ ਕੇ ਮਾਲਕ ਦੇ ਦਰ ਤੇ ਜਾਂਦਾ ਹੈ ਨਾ, ਤੇ ਜਿੱਥੇ ਜਗਤ ਵਿੱਚ ਆਉਣਾ ਉਹਦਾ ਧੰਤਾ ਯੋਗ ਹੈ, ਉੱਥੇ रेड़े दरगह कह न को आओ बैठ आदर शुभ देउ चलिया पत सिओ जन्म सवार वाजा वाए सी धन गुरु तेग बहादुर साहब जी की शहादत बारे गुरु कलगीधर पातशाह ने स्पष्ट किया कि है सब जग भयो जय 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 सुर लोक गुरु तेग बहादुर साहब जदों प्रभु लोक वल गए तो उन्हां दी जय जयकार हुई उन्हां दी आमद ते भी धन 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 जन आया किया गया ते जदों ओ जगत तों तुरे जय 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 सुर लोक उत्थे भी फिर जय जयकार उन्हां दी हुई हर थां ते उन्हां नूं गाया जा रहा हर थां ते उन्हां नूं सिमरिया जा रहा
ज्ञान रतन कढ़ चानन होआ नानक नाम प्यारू
ज्ञान रूपी रतन दा जिहदे हिरदे विच चानन हो जांदा बलिया गुर ज्ञान अंधेरा बिनसिया हर रतन पदार्थ लादा साहब कहिंदे फिर हे नानक उस जीव दा सच्चे प्रभु दे नाल प्यार हो जांदा गुरबाणी इस जग में चानन गुरबाणी दी लोह विच तुरांगे ते प्रभु नाल प्यार पवेगा ते जे गुरबाणी दी लोह गुरबाणी दा चानन छड के सजे खबे तुर पे ते फिर आपां वेखदे आं कोई मड़ियां पूज रिहा कोई जठेरे पूज रिहा कोई किते जा के मत्था टेक रिहा उहदी जिंदगी विचों अग्ञानता तां ही खत्म होवेगी जदों उह सच दा ज्ञान गुरु दे पासों प्राप्त करेगा जो गुरु जी ने सानू सिख्या रूपी ज्ञान बख्शिश कीता है
सचड़ा आप जगत उपाया गुर बिन कोर अंधारू
ए भाई सच्चे प्रभु ने आप ही जगत पैदा कीता है पर गुरु तो बिना ए जगत दे विच घुप हनेरा है ते जदों उस घुप हनेरे दे विच जीव सजे खबे वेखदा ते फिर रोवें जिथों हुक्मनामा साहब जी शुरुआत हुई भी रोए क्यों भी जदों लिब टुट गई रोवै रतन गवाए कै माया मोह अंधेर गवारा ऊ रोवै दुख अपना हासस गावै सब परवारा पर जदों धन गुरु तेग बहादुर साहिब वर्गे महापुरख संसार ते आउंदे ने ते ओह खुश हो के आउंदे ने ओह विगास अपने चेहरे ते लाली लै के ओह एक ऐसा जाओ जलाल लै के एक ऐसा प्रभु का प्रकाश लै के जगत विच आउंदे ने कि सचमुच उन्हां दी जिंदगी दे विचों खेड़ा सदा कायम रहिंदा नानक भगतां सदा विगास सुनिया दुख पाप का नास ऐसे सतगुरु गुरु तेग बहादुर साहिब महाराज जिन्हां दा 400 साला प्रकाश गुरपुरब बड़ी श्रद्धा भावना दे नाल अज मनाया जा रहा है सारिया संगतां नूं फिर एक बार सतगुरु गुरु तेग बहादुर साहिब जी दे 400 साला प्रकाश गुरपुरब दीआं बहुत बहुत वधाइयां आओ एक बार फिर उस महान सतगुरु जी की महिमा कर लिए घर नौ निद्यावै ताए घर नौ निद्यावै ताए
नौ निद्यावै ताए घर नौ निद्यावै ताए
तेग बहादुर सिमरिया तेग बहादुर सिमरिया
तेग बहादुर सिमरिया बहादुर सिमरिया
घर नौ निद्यावै ताए घर नौ निद्यावै ताए
घर नौ निद्यावै ताए घर नौ निद्यावै ताए
सब थाई हुए सहाए सब थाई हुए सहाए
सब थाई हुए सहाए सब थाई हुए सहाए
कुटान को शुक्र साहिब सतगुरु गुरु ग्रंथ साहिब जी महाराज दा अकाल पुरख वाहिगुरु जी दा आप सारिया संगतां दा सतगुरु जी दे पारोपकारी इतिहास दी अते पावन मुख वाक दी विचार करदियां होईयां बेअंत भुल्लां तो खिमा कर देना फिर एक बार सारिया दा तह दिल तो धन्नवाद जिवें इस स्थान ते कथा दी संपूर्णता हो रही है उधर सचखंड श्री हरिमंदर साहब विखे 9 बजे जो सतगुरु गुरु ग्रंथ साहिब महाराज जी दे हजूर जलाओ सजने हन उन्हां दा सीधा प्रसारण गुरबाणी कीर्तन आप जी नूं सरवण कराया जाणा है पीटीसी सिमरन चैनल द्वारा सो आओ बड़े प्यार सहित जिथे आप जी ने सचखंड श्री हरिमंदर साहब विखे सतगुरु गुरु ग्रंथ साहिब महाराज जी दे जलाओ दे दर्शन करने ने गुरबाणी कीर्तन सरवण करना है उत्थे दीवान स्थान गुरुद्वारा मंजी साहिब विखे जो गुरम समागमां दी अज शताब्दी दे रूप विच समागमां दी जो शुरुआत दी हुण अरदास होनी है 11 ਵਜੇ ਤੋਂ ਇਹ ਵੀ ਪੀਟੀ ਸਿਮਰਨ ਤੇ ਲਾਈਵ ਜਿਹੜਾ ਹੈ ਸਾਰੀਆਂ ਸੰਗਤਾਂ ਨੂੰ ਇੱਥੋਂ ਦਾ ਗੁਰਮੁਖ ਸਮਾਗਮ ਦਿਖਾਇਆ ਜਾਣਾ, ਦਰਸ਼ਨ ਕਰਵਾਏ ਜਾਣੇ ਨੇ। ਆਓ ਸ਼ਬਦ ਦੀਆਂ ਜੋ ਪਾਵਨ ਸੰਪੂਰਨਤਾ ਵਾਲੀਆਂ ਤੁਕਾਂ ਹਨ ਇੱਕ ਵਾਰ ਫਿਰ ਉਹ ਪਾਠ ਸਰਵਣ ਕਰੀਏ।
ਗਿਆਨ ਰਤਨ ਕੱਢ ਚਾਨਣ ਹੋਆ, ਨਾਨਕ ਨਾਮ ਪਿਆਰੂ, ਸੱਚੜਾ ਆਪ ਜਗਤ ਉਪਾਇਆ, ਗੁਰ ਬਿਨਾ ਘੋਰ ਅੰਧਾਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।